ਧੰਨ ਵਾਹਿਗੁਰੂ ਸਾਹਿਬ ਜੀ। ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਆਸਾ ਮਹਿਲਾ ਪੰਜਵਾਂ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠਾਹੁਰ ਆਪਣੇ ਖੋਏ। ਇਹਾਂ ਕਾਮ ਕ੍ਰੋਧ ਮੋਵਿਆ ਪਿਆ, ਆਗੈ ਮੁਸ ਮੁਸਰੋਏ। ਗੋਵਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨ ਮਰਈ, ਨਾਮ ਨ ਸੁਣੈ ਡੋਰਾ। ਗੋਵਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨ ਮਰਈ, ਨਾਮ ਨ ਸੁਣੈ ਡੋਰਾ ਰਹਾ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨ ਜਾਣੈ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਤਤ ਜੋਗ ਨਾ ਪਛਾਨੈ। ਉਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਕੂੜ ਕਪਟ ਬੰਚਨੇ ਮੁਨਿਆਦਾ, ਬਿਨਸ ਗਿਆ ਤਤਕਾਲੇ। ਸਤ 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 ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਕੂੜ ਕਪਟ ਬੰਚ ਨੇ ਮੁਨਿਆਦਾ, ਬਿਨਸ ਗਿਆ ਤਤਕਾਲੇ। ਸਤ 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 ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਲਗਾਤਾਰ ਇੱਕ ਹਫ਼ਤੇ ਤੋਂ ਰੋਜ਼ਾਨਾ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰੋਜ਼ਾਨਾ ਇਕੱਤਰ ਹੋ ਕੇ ਪਾਵਨ ਬਾਣੀ ਦੀ ਵਿਚਾਰ ਆਪਾਂ ਕਰਦੇ ਹਾਂ। ਇਸ ਲੜੀ ਦੇ ਤਹਿਤ ਅੱਜ ਆਖਰੀ ਦੀਵਾਨ ਹੈ। ਆਓ, ਜਿਸ ਇਕਾਗਰਤਾ ਦੇ ਨਾਲ ਆਪ ਜੀ ਨੇ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ, ਉਸ ਇਕਾਗਰਤਾ ਦੇ ਨਾਲ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 381 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ ਹੈ, ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ ਹੈ ਤਾਂ ਕਿ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੇ ਨਾਲ ਆਪਣੀਆਂ ਸੁਰਤਾਂ ਨੂੰ ਜੋੜ ਸਕੀਏ। ਆਓ ਭਾਗਾਂ ਵਾਲੇ ਗੁਰਸਿੱਖੋ, ਸਤਿਗੁਰ ਦੀ ਪਾਵਨ ਹਜ਼ੂਰੀ ਵਿੱਚ ਅਦਬ ਸਤਿਕਾਰ ਨਾਲ ਪਾਵਨ ਬਾਣੀ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਤਿੰਨਾਂ ਦੀ ਰਸਨਾ ਤੋਂ ਆਪ ਜੀ ਨੇ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਪਿਆਰਾ ਖਿਆਲ ਸ਼ਬਦ ਦੇ ਰਹਾਓ ਵਾਲੇ ਬੰਦ ਵਿੱਚ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਗੋਬਿੰਦ ਭਜਨ ਕੀ ਮਤ ਹੈ ਹੋਰਾ, ਗੋਬਿੰਦ ਭਜਨ ਕੀ ਮਤ ਹੈ ਹੋਰਾ। ਗੋਬਿੰਦ ਰੱਬ ਅਕਾਲ ਪੁਰਖ, ਗੁਰੂ ਪਿਤਾ ਜੀ ਕਹਿੰਦੇ ਨੇ ਅਕਾਲ ਪੁਰਖ ਨੂੰ ਯਾਦ ਕਰਨ ਵਾਲੀ ਮਤ ਹੋਰ ਹੈ। ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਨੇ ਡੂਰਾ। ਜਦੋਂ ਸੱਪ ਜ਼ਮੀਨ ਵਿੱਚ ਵੜ ਜਾਂਦਾ ਹੈ ਨਾ, ਰੁੱਡ ਉਹ ਆਪ ਤਿਆਰ ਨਹੀਂ ਕਰਦਾ, ਰੁੱਡ ਚੂਹੇ ਦੀ ਤਿਆਰ ਕੀਤੀ ਵਿੱਚ ਜਗ੍ਹਾ ਆਪਣੀ ਬਣਾ ਕੇ ਬੈਠ ਜਾਂਦਾ ਹੈ। ਹੁਣ ਕੋਈ ਮਨੁੱਖ ਸੱਪ ਮਾਰਨਾ ਚਾਹੁੰਦਾ ਹੋਵੇ ਤਾਂ ਵਰਮੀ ਨੂੰ ਕੁੱਟੀ ਜਾਏ, ਰੁੱਡ ਦੇ ਉੱਤੇ ਡਾਂਗਾ ਮਾਰੀ ਜਾਏ, ਕੀ ਸੱਪ ਮਰ ਜਾਏਗਾ? ਜ਼ਮੀਨ ਦੇ ਵਿੱਚ ਸੱਪ ਧੱਸ ਜਾਏ, ਰੁੱਡ ਬਣਾ ਕੇ ਉੱਥੇ ਬੈਠ ਜਾਏ, ਚੂਹੇ ਦਾ ਘਰ ਮਲ ਲਏ, ਕੀ ਕੋਈ ਮਨੁੱਖ ਕਹੇ ਮੈਂ ਸੱਪ ਮਾਰਨਾ ਹੈ ਅਤੇ ਰੁੱਢ ਕੁੱਟੀ ਜਾਏ, ਵਰਮੀ ਮਾਰੀ ਜਾਏ, ਵਰਮੀ ਮਾਰਿਆ ਸੱਪ ਤਾਂ ਨਹੀਂ ਮਰੇਗਾ। ਸੱਪ ਮਾਰਨ ਵਾਸਤੇ ਕੀ ਕਰਨਾ ਪਵੇਗਾ? ਵਰਮੀ ਨੂੰ ਪੁੱਟਣਾ ਪਵੇਗਾ, ਜ਼ਮੀਨ ਪੋਲੀ ਕਰਨੀ ਪਵੇਗੀ। ਜ਼ਮੀਨ ਪੋਲੀ ਹੋਏਗੀ, ਸੱਪ ਨੂੰ ਬਾਹਰ ਕੱਢ ਕੇ ਉਹਦੇ ਸਿਰ ਦੇ ਵਿੱਚ ਡਾਂਗ ਮਾਰਨੀ ਪਵੇਗੀ, ਫਿਰ ਜਾ ਕੇ ਸੱਪ ਮਰੇਗਾ। ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖ ਵੀ ਕੁਝ ਇੱਦਾਂ ਦੀ ਖੇਡ ਖੇਡ ਰਿਹਾ, ਯਹਿਰ ਇਸ ਦੇ ਮਨ ਵਿੱਚ ਹੈ, ਤੰਗ ਇਹ ਸਰੀਰ ਨੂੰ ਕਰ ਰਿਹਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਨ ਨੂੰ ਸਿੱਖ ਬਣਾਉਣ ਦੀ ਗੱਲ ਕਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਨ ਨੂੰ ਪਾਗਾਂ ਵਾਲਿਓ, ਸਾਡੇ ਚੋਂ ਕਈਆਂ ਨੇ ਖੰਡੇ ਦੀ ਪੌਹ ਲਈ ਹੋਣੀ ਹੈ। ਕਦੀ ਖੰਡੇ ਦੀ ਪੌਹ ਲੈਣ ਵਕਤ ਇਹ ਖਿਆਲ ਸੋਚ ਵਿੱਚ ਆਇਆ ਕਿ ਮੈਂ ਅੱਜ ਤਨ ਨੂੰ ਸਿੱਖ ਬਣਾਉਣ ਲੱਗਾ, ਮਨ ਵੀ ਸਿੱਖ ਬਣ ਜਾਏ ਮੇਰਾ? ਕਦੀ ਆ ਜਿਹੜੇ ਸਾਨੂੰ ਸਿੱਖੀ ਸਰੂਪ ਵਿੱਚ ਕਕਾਰ ਧਾਰਨ ਕਰਨ ਵਾਲੇ ਵੀ ਮਨਮਤਾਂ ਕਰਦੇ ਨਜ਼ਰ ਆਉਂਦੇ ਨੇ ਨਾ, ਮਨਮਤਾਂ, ਅਤੇ ਆਮ ਸਾਡੀ ਰਸਨਾ ਤੋਂ ਇੱਕ ਲਫ਼ਜ਼ ਨਿਕਲਦਾ, ਆਮ ਅਸੀਂ ਬੋਲਦੇ ਹਾਂ, ਵੇਖੋ ਜੀ ਉੱਥੇ ਅੰਮ੍ਰਿਤਧਾਰੀ ਨੂੰ ਵੀ ਮੈਂ ਸ਼ਨੀਵਾਰ ਕਿਸੇ ਸ਼ਨੀ ਦੇਵਤੇ ਦੀ ਪੂਜਾ ਕਰਦੇ ਵੇਖਿਆ। ਉਹ ਮੈਂ ਅੰਮ੍ਰਿਤਧਾਰੀ ਨੂੰ ਕਿਸੇ ਕਬਰ ਦੇ ਉੱਤੇ ਦੀਵਾ ਜਗਾਉਂਦੇ ਵੇਖਿਆ। ਆਮ ਕਿਹਾ ਜਾਂਦਾ ਜੀ ਮੈਂ ਅੰਮ੍ਰਿਤਧਾਰੀ ਨੂੰ ਉੱਥੇ ਕਿਸੇ ਫੋਟੋ ਅੱਗੇ, ਕਿਸੇ ਬੁੱਤ ਅੱਗੇ ਮੱਥਾ ਟੇਕਦੇ ਵੇਖਿਆ। ਮੈਂ ਗੁਰੂ ਦੇ ਸਿੱਖ ਅੰਮ੍ਰਿਤਧਾਰੀ ਨੂੰ ਜੇ ਗੁੱਟ ਨਾਲ ਕੜਾ ਬੱਧਾ ਹੋਇਆ, ਕੜਾ ਹੈ ਅਤੇ ਨਾਲ ਲਾਲ ਮੌਲੀ ਵੀ ਬੱਧੀ ਹੋਈ ਮੈਂ ਆਮ ਵੇਖੀ ਹੈ। ਆਮ ਕਿਹਾ ਜਾਂਦਾ ਹੈ, ਹੁਣ ਭੁਲੇਖਾ ਕਿੱਥੋਂ ਪਿਆ ਸਾਨੂੰ? ਅਸੀਂ ਤਨ ਨੂੰ ਸਿੱਖ ਬਣਿਆ ਵੇਖ ਲਿਆ ਤਾਂ ਭੁਲੇਖਾ ਪਿਆ। ਜੇ ਕਿਸੇ ਦਾ ਮਨ ਵੀ ਸਿੱਖ ਬਣਿਆ ਹੋਵੇ, ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਰਮਕਾਂਡ ਕਰੇਗਾ? ਉਹਨੂੰ ਲੋੜ ਪਵੇਗੀ ਹੋਰ ਕਰਮਕਾਂਡ ਕਰਨ ਦੀ? ਜੇ ਮਨ ਵੀ ਸਿੱਖ ਬਣਿਆ ਹੋਵੇ ਤਾਂ ਕੀ ਜਿਸ ਗੁੱਟ ਵਿੱਚ ਉਹਨੇ ਕੜਾ ਪਾਇਆ ਉਹਦਾ ਚਿੱਤ ਕਰੇਗਾ? ਉਹਦੀ ਹਿੰਮਤ ਪਵੇਗੀ? ਮੈਂ ਆਪਣੇ ਗੁੱਟ ਦੇ ਨਾਲ ਕੋਈ ਮੌਲੀ ਕੋ ਧਾਗਾ ਬੰਨਾ? ਸਤਿਸੰਗ ਜੀ, ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕਰਨਾ ਚਾਹੁੰਦਾ। ਜਿਵੇਂ ਅੱਜ ਕੱਲ੍ਹ ਮੀਡੀਆ ਵਿੱਚ ਆਮ ਪ੍ਰਚਾਰ ਚੱਲਦਾ, ਇਹਦਾ ਅਸਰ ਪਬਲਿਕ 'ਤੇ ਹੋ ਰਿਹਾ। ਵੱਖ ਵੱਖ, ਅੱਜ ਤੋਂ 3 ਕੁ ਸਾਲ ਪਹਿਲਾਂ ਰਾਏਪੁਰ ਜਾਣ ਦਾ ਮੌਕਾ ਮਿਲਿਆ, ਉੱਥੇ ਅਸੀਂ TV 'ਤੇ ਐਡ ਵੇਖੀ। ਵੈਸੇ ਉਹ ਤਾਂ ਪਹਿਲਾਂ 1-2 ਚੈਨਲਾਂ 'ਤੇ ਆਉਂਦੀ ਸੀ, ਹੁਣ ਤਾਂ ਆਮ ਚੈਨਲਾਂ 'ਤੇ ਆਉਣ ਲੱਗ ਪਈ ਹੈ। ਰਾਸ਼ੀ ਦੇ ਮੁਤਾਬਕ ਜਦੋਂ ਨਗ ਵਾਲੀਆਂ ਮੁੰਦਰੀਆਂ ਪਵਾਈਆਂ ਜਾਂਦੀਆਂ ਨੇ, ਜਾਂ ਲੋਕਾਂ ਦੇ ਦੁੱਖਾਂ ਤਕਲੀਫਾਂ, ਲੋਕ ਜਿਹੜੇ ਪਬਲਿਕ ਜਿਹੜੀ ਸੰਸਾਰ ਦੇ ਦੁੱਖਾਂ ਵਿੱਚ ਘਿਰੀ ਹੋਈ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ, ਉਹ ਫਲਾਣੇ ਮੀਆਂ ਜੀ ਆਏ ਨੇ ਉਹ ਆਪਣੀਆਂ ਕਰਾਮਾਤਾਂ ਨਾਲ ਠੀਕ ਕਰਨਗੇ, ਕੋਈ ਕਾਲਾ ਇਲਮ ਦੇ ਰਿਹਾ ਹੈ, ਕੋਈ ਧਾਗਾ ਦੇ ਰਿਹਾ ਹੈ, ਕੋਈ ਤਾਂਤਰਿਕ ਹੈ, ਕਿੱਦਾਂ ਦੀਆਂ ਵਿਚਾਰਾਂ ਲੋਕਾਂ ਵਿੱਚ ਪ੍ਰਬਲ ਹੁੰਦੀਆਂ ਨੇ ਇਹਦਾ ਅਸਰ ਵੀ ਵੇਖਦੇ ਹੋ ਤੁਸੀਂ। ਨਗ ਵਾਲੀਆਂ ਮੁੰਦਰੀਆਂ ਆਮ ਵੇਖੋਗੇ, ਆਮ ਲੋਕਾਂ ਨੇ ਆਪਣੀਆਂ ਉਂਗਲਾਂ ਦੇ ਵਿੱਚ ਪਾਈਆਂ ਹੁੰਦੀਆਂ ਨੇ। ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਨ ਲੱਗਾ। ਉਹਦੇ 'ਚ ਐਡ ਆਮ ਖਾਉਂਦੇ ਨੇ ਵੀ ਕੋਈ ਕਹਿੰਦਾ ਜੀ ਮੈਂ ਮੇਰਾ ਕਾਰੋਬਾਰ ਸੈੱਟ ਨਹੀਂ ਸੀ, ਮੈਨੂੰ ਮੈਂ ਸ਼ੇਅਰ ਮਹਿੰਗੇ ਖਰੀਦਦਾ ਸੀ, ਸਸਤੇ ਵਿਕਦੇ ਸਨ। ਕੋਈ ਲੜਕੀ ਦੀ ਐਡ ਆਉਂਦੀ ਹੈ, ਮੇਰੇ ਪੇਕੇ ਵਾਲੇ ਸਹੁਰੇ ਵਾਲੇ ਮੇਰਾ ਸਤਿਕਾਰ ਨਹੀਂ ਸੀ ਕਰਦੇ, ਜਦੋਂ ਦੀ ਨਗ ਵਾਲੀ ਮੁੰਦਰੀ ਪਾਈ ਹੁਣ ਮੇਰਾ ਸਤਿਕਾਰ ਹੋਣ ਲੱਗ ਪਿਆ। ਚਲੋ ਇਹ ਇਹਨਾਂ ਵਿਅਕਤੀਆਂ ਨੂੰ ਤਾਂ ਬਿਮਾਰੀ ਹੈ ਹੀ ਹੈ, ਇਹ ਤਾਂ ਘੇਰ ਹੀ ਗਏ। ਇੱਕ ਦਿਨ ਮੈਂ ਇੱਕ ਗੁਰੂ ਘਰ ਦੇ ਪ੍ਰਚਾਰਕ ਅਤੇ ਨਾਲ ਰਾਗੀ ਵੀ ਅਖਵਾਉਣ ਵਾਲੇ ਦੇ ਉਂਗਲਾਂ ਦੇ ਵਿੱਚ ਮੁੰਦਰੀ ਵੇਖੀ ਨਗ ਵਾਲੀ, ਅਤੇ ਮੇਰੇ ਕੋਲ ਰਿਹਾ ਨਾ ਗਿਆ, ਮੈਂ ਪੁੱਛ ਬੈਠਾ। ਮੈਂ ਕਿਹਾ ਇਹ ਮੁੰਦਰੀ ਤੁਸਾਂ ਕਿਉਂ ਪਾਈ ਹੈ, ਕਿਸ ਵਾਸਤੇ? ਤਾਂ ਪਾਈ ਵੀ ਨਗ ਵਾਲੀ ਹੈ, ਵਿੱਚ ਨਗ ਹੈ। ਕਹਿੰਦੇ ਜੀ ਕੀ ਦੱਸੀਏ ਤੁਹਾਨੂੰ, ਪਹਿਲਾਂ ਇਹ ਨਹੀਂ ਸੀ ਹੈਗੀ, ਤਾਂ ਪ੍ਰੋਗਰਾਮ ਕੋਈ ਨਹੀਂ ਸੀ ਆਉਂਦਾ, ਕੋਈ ਕੀਰਤਨ ਕਥਾ ਨਹੀਂ ਸੀ ਕਰਾਉਂਦਾ। ਜਦੋਂ ਦੀ ਜੋਤਸ਼ੀ ਦੇ ਕੋਲੋਂ ਨਗ ਵਾਲੀ ਰਾਸ਼ੀ ਦੇ ਮੁਤਾਬਕ ਮੁੰਦਰੀ ਪਵਾਈ ਹੈ ਨਾ, ਹੁਣ ਤਾਂ ਪ੍ਰਬੰਧਕ ਫੋਨ ਕਰ ਕਰਕੇ ਬੁਲਾਉਂਦੇ ਨੇ, ਅਸੀਂ ਕਹੀਦਾ ਸਾਡੇ ਕੋਲ ਟਾਈਮ ਹੈ ਨਹੀਂ, ਡੈਰੀ ਬੁੱਕ ਹੈ ਪਹਿਲਾਂ ਹੀ, ਡੇਟਾਂ ਹੀ ਹੈ ਨਹੀਂ, ਦੋ ਦੋ ਮਹੀਨਿਆਂ ਦੀਆਂ। ਅੰਦਾਜ਼ਾ ਲਗਾਉਂਦੇ ਜੇ ਸਾਨੂੰ ਆਮ ਰਾਗੀਆਂ ਪ੍ਰਚਾਰਕਾਂ ਦੇ ਗੁੱਟਾਂ ਨਾਲ ਵੀ ਮੌਲੀਆਂ ਧਾਗੇ ਨਗ ਵਾਲੀਆਂ ਮੁੰਦਰੀਆਂ ਮਿਲ ਜਾਂਦੀਆਂ ਨੇ, ਪ੍ਰਚਾਰ ਦਾ ਅਸਰ ਇਹਨਾਂ 'ਤੇ ਵੀ ਹੋ ਗਿਆ। ਭਾਗਾਂ ਵਾਲਿਓ, ਹਿੰਮਤ ਅਸੀਂ ਕਰਨੀ ਹੈ ਪੁੱਛਣ ਦੀ ਵੀ ਜੇ ਸਾਡੇ ਵਰਗਾ ਬੁਲਾਰਾ ਸਟੇਜ 'ਤੇ ਬੋਲ ਰਿਹਾ, ਜੇ ਉਹ ਆਪ ਹੀ ਮੇਰੇ ਵਰਗੇ ਵਿਅਕਤੀ ਨੇ ਆਪ ਮੌਲੀ ਬੱਧੀ ਹੋਵੇ, ਨਗ ਵਾਲੀ ਮੁੰਦਰੀ ਪਾਈ ਹੋਵੇ, ਅਤੇ ਮੈਂ ਬੋਲ ਰਿਹਾ ਵਾਂ, ਤੁਹਾਡਾ ਧਿਆਨ ਤਾਂ ਇਹਨਾਂ ਉਂਗਲਾਂ ਵੱਲ ਜਾਏਗਾ ਨਾ, ਜਾਂ ਮੈਂ ਵਿਸ਼ਾ ਹੀ ਨਹੀਂ ਲਵਾਂਗਾ, ਜਾਂ ਮੈਂ ਵਿਸ਼ਾ ਹੀ ਨਹੀਂ ਲਵਾਂਗਾ। ਅੱਜ ਕਿਤੇ ਨਾ ਕਿਤੇ ਕਮੀ ਹੈ ਸਾਡੇ ਸਮਾਜ 'ਚ, ਉਹਦੇ ਪਿੱਛੇ ਕਾਰਨ ਇਹ ਹੈ, ਵੱਡੇ ਵੱਡੇ ਬਿਜ਼ਨਸਮੈਨ ਵੀ ਵੇਖਿਆ ਕਿ ਤੁਸੀਂ ਆਮ ਸਟਾਰਾਂ ਨੇ ਕਿੱਦਾਂ ਆਪਣੇ ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਹੁੰਦੀਆਂ ਨੇ, ਸਾਨੂੰ ਪ੍ਰਭਾਵਿਤ ਕੀਤਾ। ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕਰਨੇ ਇਸ ਸੰਬੰਧ ਵਿੱਚ। ਇੱਕ ਚੀਜ਼ ਹੋਰ ਕਿ ਆਮ ਕਰਕੇ ਬੱਚੀਆਂ ਦੇ ਬਾਰੇ ਜੋਤਸ਼ੀ ਸਾਨੂੰ ਵਹਿਮਾਂ 'ਚ ਪਾਉਂਦੇ ਨੇ, ਉਹ ਵਹਿਮਾਂ 'ਚ ਇਹ ਪਾਉਂਦੇ ਨੇ ਵੀ ਤੁਹਾਡੀ ਲੜਕੀ ਮੰਗਲੀਕ ਹੈ, ਇਹਦੇ ਸਿਰ 'ਤੇ ਮੰਗਲ ਗ੍ਰਹਿ ਆਇਆ ਹੋਇਆ ਹੈ, ਮੰਗਲੀਕ ਹੈ। ਉਹ ਮੰਗਲੀਕ ਕੀ ਹੁੰਦੀ ਹੈ ਵੀ ਜਦੋਂ ਇਹਦਾ ਤੁਸੀਂ ਵਿਆਹ ਕੀਤਾ, ਇਹਦਾ ਸਾਈ ਮਰ ਜਾਣਾ ਹੈ, ਉਹਦਾ ਉਪਾਅ ਕਰਾਉਣਾ ਪਵੇਗਾ ਤੁਹਾਨੂੰ ਸਾਡੇ ਕੋਲੋਂ। ਹੁਣ ਕਿਹੜਾ ਬੰਦਾ ਚਾਹੁੰਦਾ, ਕਿਹੜਾ ਪਿਓ ਚਾਹੁੰਦਾ ਕਿ ਮੇਰੀ ਧੀ ਵਿਆਹ ਤੋਂ ਕੁਝ ਸਾਲਾਂ ਕੁਝ ਮਹੀਨਿਆਂ ਬਾਅਦ ਹੀ ਉਹਦਾ ਪਤੀ ਚੜ੍ਹਾਈ ਕਰ ਜਾਏ? ਕੋਈ ਚਾਹੁੰਦਾ ਹੈ? ਕੋਈ ਬਾਪ ਚਾਹੁੰਦਾ ਹੈ? ਕੋਈ ਮਾਂ ਚਾਹੁੰਦੀ ਹੈ? ਡਰਦੇ ਨੇ, ਗਿਆਨ ਹੈ ਨਹੀਂ। ਕਹਿੰਦੇ ਦੱਸੋ ਜੀ ਫਿਰ ਦਾ ਉਪਾਅ ਹੈ ਕੋਈ? ਕਹਿੰਦੇ ਹਾਂ ਉਪਾਅ ਹੈ, ਕੁਝ ਮੰਤਰ ਪੜ੍ਹੇ ਜਾਣਗੇ, ਕੁਝ ਸਮੱਗਰੀ ਲੱਗੇਗੀ ਅਤੇ ਉਪਾਅ ਹੋ ਜਾਏਗਾ। ਮੈਂ ਤੁਹਾਡੇ ਨਾਲ ਇੱਕ ਫਿਲਮਾਂ ਦੇ ਬਹੁਤ ਵੱਡੇ ਸਟਾਰ ਦੀ ਸਾਖੀ ਸਾਂਝੀ ਕਰਨਾ ਚਾਹੁੰਦਾ, ਜਿਹਦਾ ਤੁਸੀਂ ਨਾਮ ਹੀ ਜਾਣਦੇ ਹੋ, ਅਮਿਤਾਬ ਬੱਚਨ। ਪਤਾ ਤੁਹਾਨੂੰ, ਉਹਦੀ ਨੂੰਹ ਦੇ ਸਿਰ 'ਤੇ ਪੰਡਤਾਂ ਨੇ ਵਹਿਮ ਪਾਤਾ ਕਿ ਇਹਦੇ ਸਿਰ 'ਤੇ ਮੰਗਲਿਕ ਗ੍ਰਹਿ ਹੈ, ਇਹਦਾ ਤਾਂ ਪਤੀ ਮਰ ਜਾਣਾ ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ। ਅਤੇ ਅਮਿਤਾਬ ਬੱਚਨ ਜਿਹਨੇ ਕਰੋੜਾਂ ਰੁਪਈਆ ਫਿਲਮਾਂ ਸੈਨ ਕਰਨ ਦਾ ਲਿਆ ਹੋਊਗਾ, ਕਿੰਨੀਆਂ ਫਿਲਮਾਂ ਬਣਾਈਆਂ ਹੋਣਗੀਆਂ, ਉਹ ਪੰਡਤਾਂ ਦੇ ਅੱਗੇ ਹੱਥ ਬੰਨ ਕੇ ਖਲੋਤਾ ਹੋਇਆ, ਦੱਸੋ ਜੀ ਕੀ ਹੁਕਮ ਹੈ? ਮੈਂ ਨਹੀਂ ਚਾਹੁੰਦਾ ਮੇਰੀ ਨੂੰਹ ਦਾ ਸਾਈ ਭਾਵ ਮੇਰਾ ਬੇਟਾ ਕਾਲਵਾਸ ਹੋ ਜਾਏ, ਮੈਂ ਨਹੀਂ ਚਾਹੁੰਦਾ। ਕਹਿੰਦੇ ਫਿਰ ਇਹਦਾ ਇੱਕ ਇਲਾਜ ਕਰਨਾ ਪਵੇਗਾ, ਕੁਝ ਪੈਸਾ ਲੱਗੇਗਾ। ਇਹ ਮੈਂ ਲਾਈਵ ਵੀ ਬੋਲਿਆ ਸੀ ਅਤੇ ਆਮ ਸਟੇਜਾਂ 'ਤੇ ਵੀ ਗੱਲ ਕਹਿੰਦਾ, ਇਹਦੀਆਂ ਰਿਕਾਰਡਿੰਗਾਂ ਹੈਗੀਆਂ, ਲਾਈਵ ਲੋਕਾਂ ਨੇ ਵੇਖਿਆ, ਸਮੱਗਰੀ ਪੈਂਦੀ ਵੇਖੀ, ਹਵਨ ਹੁੰਦਾ ਵੇਖਿਆ, ਅਤੇ ਮਾਇਆ ਦੀ ਭੇਟ ਵੀ ਪੁਜਾਰੀਆਂ ਨੂੰ ਦਿੰਦੇ ਹੋਏ ਆਮ ਵੇਖਿਆ। ਅਮਿਤਾਬ ਬੱਚਨ ਪੈਸੇ ਦੇ ਰਿਹਾ ਉਹਨਾਂ ਨੂੰ, ਰਕਮ ਬਹੁਤ ਵੱਡੀ ਹੈ, ਬਹੁਤ ਵੱਡੀ ਰਕਮ ਦਿੱਤੀ ਸੀ, ਲੱਖਾਂ ਦੀ ਰਕਮ ਸੀ, 2-4 ਲੱਖ ਨਹੀਂ ਹੈ, ਲਗਭਗ 50 ਲੱਖ ਦੇ ਲਾਗੇ ਰਕਮ ਦਿੱਤੀ ਗਈ। ਕਿਹਦੇ ਵਾਸਤੇ? ਕਿ ਮੇਰੀ ਨੂੰਹ ਦਾ ਪਤੀ ਨਹੀਂ ਮਰਨਾ ਚਾਹੀਦਾ, ਭਾਵ ਮੇਰਾ ਬੇਟਾ ਨਹੀਂ ਜਾਣਾ ਚਾਹੀਦਾ। ਮੰਤਰ ਪੜ੍ਹੇਗਾ, ਸਭ ਕੁਝ ਪੜ੍ਹੇਗਾ, ਅਤੇ ਪਹਿਲਾਂ ਲਾਵਾਂ ਇੱਕ ਦਰਖਤ ਦੇ ਬੰਨੇ ਲਈਆਂ ਸੱਤ, ਬਾਅਦ ਵਿੱਚ ਅਮਿਤਾਬ ਬੱਚਨ ਦੇ ਲੜਕੇ ਨਾਲ ਲਾਵਾਂ ਲਈਆਂ। ਕਹਿੰਦੇ ਜੀ ਇਹ ਭੁਲੇਖਾ ਕਿਵੇਂ ਪਵੇਗਾ? ਕਹਿੰਦੇ ਹੁਣ ਜਦੋਂ ਮੰਗਲੀ ਗ੍ਰਹਿ ਨੁਕਸਾਨ ਕਰਨ ਆਏਗਾ ਨਾ, ਅਤੇ ਅਸੀਂ ਉਹਨੂੰ ਕਹਿਣਾ ਜੀ ਇਸ ਲੜਕੀ ਦਾ ਘਰ ਵਾਲਾ ਦਰਖਤ ਹੈ, ਇਹਦੀਆਂ ਟਾਹਣੀਆਂ ਭੰਨ ਲਓ, ਇਹਦੀਆਂ ਜੜ੍ਹਾਂ ਤੋੜ ਦਿਓ, ਇਹਨੂੰ ਸੇਖ ਲਾ ਦਿਓ, ਇਹਦਾ ਨੁਕਸਾਨ ਕਰਨਗੇ। ਪਹਿਲੀਆਂ ਲਾਵਾਂ ਦਰਖਤ ਨਾ ਕਰਾਂਗੇ, ਦੂਜੀਆਂ ਕਰਾਵਾਂਗੇ ਤੁਹਾਡੇ ਬੇਟੇ ਨਾਲ, ਅਤੇ ਮੰਗਲੀ ਗ੍ਰਹਿ ਜਿਹੜਾ ਉਹ ਤੁਹਾਡੇ ਬੇਟੇ ਦਾ ਕੁਝ ਨਹੀਂ ਵਿਗਾੜ ਪਾਏਗਾ। ਕਹਾਣੀ ਕੇਵਲ ਉਸ ਅਮਿਤਾਭ ਬੱਚਨ ਦੀ ਨਹੀਂ ਹੈ, ਕਹਾਣੀ ਆਮ ਸਮਾਜ ਵਿੱਚ ਹੋ ਰਹੀ ਹੈ। ਹਰ ਪੰਜਵੇਂ ਛੇਵੇਂ ਘਰ ਵਿੱਚ ਇਹ ਬਿਮਾਰੀ ਫੈਲਾਈ ਜਾ ਰਹੀ, ਜਦੋਂ ਅਸੀਂ ਜਾਣਾ ਤਾਂ ਸਾਨੂੰ ਵਹਿਮ 'ਚ ਪਾਉਣਾ ਹੀ ਹੈ, ਜਦੋਂ ਅਸੀਂ ਜਾਵਾਂਗੇ ਸਾਨੂੰ ਵਹਿਮ 'ਚ ਪਾ ਦੇਣਾ ਹੈ। ਜਾਣ ਦੀ ਲੋੜ ਹੀ ਨਹੀਂ, ਕਿਉਂ ਵਹਿਮ 'ਚ ਪੈਣਾ, ਕਿਉਂ ਆਪਣੀ ਅੱਡ ਭੰਨਵੀਂ ਮਿਹਨਤ ਤੁਸੀਂ ਇੱਦਾਂ ਅਜਾਈ ਕਰੋ, ਕਿਉਂ ਵਹਿਮਾਂ 'ਚ ਪਾਓ ਤੁਸੀਂ। ਨਾਲੇ ਇਹਦਾ ਅਰਥ ਇਹ ਹੋਇਆ ਕਿ ਜੇ ਤਾਂ ਵਾਕਈ ਉਹਦਾ ਪਤੀ ਮਰਨਾ ਸੀ ਅਤੇ ਪੈਸੇ ਦੇ ਕੇ ਟ੍ਰਾਂਸਫਰ ਹੋ ਗਿਆ ਵੀ ਗਾਂਹ ਰੁੱਖ ਦੀਆਂ ਟਾਹਣੀਆਂ ਤੋੜਦੇ ਇਹਨੂੰ ਨਾ ਮਾਰੀ, ਇਹਦਾ ਮਤਲਬ ਪੈਸੇ ਨਾਲ ਗੱਲ ਬਣ ਜਾਂਦੀ ਹੈ। ਜੇ ਤਾਂ ਪੈਸੇ ਨਾਲ ਬੰਦੇ ਬਚਦੇ ਹੋਣ ਅਤੇ ਅਰਬਾਂ ਖਰਬਾਂ ਪਤੀ ਬੰਦਿਆਂ ਦੀ ਕਦੀ ਮੌਤ ਹੋਵੇ ਹੀ ਨਾ, ਉਹ ਤਾਂ ਕਦੀ ਮਰਨ ਹੀ ਨਾ, ਉਹ ਤਾਂ ਪੈਸੇ ਨਾਲ ਹੀ ਗਾਂਹ ਦੀ ਗਾਂਹ ਤੋਰੀ ਜਾਣ। ਵੀ ਆਪਣੀ ਜਿਵੇਂ ਵੱਡੇ ਵੱਡੇ ਬੰਦਿਆਂ ਦੀਆਂ ਨਸ਼ੇ ਫੜੇ ਜਾਂਦੇ ਨੇ, ਵੱਡੇ ਵੱਡੇ ਬੰਦਿਆਂ ਕੋਲੋਂ ਹੀਰੋਇਨ ਫੜੀ ਜਾਂਦੀ ਹੈ ਅਤੇ ਮੁੜ ਕੇ ਕੇਸ ਗਰੀਬ 'ਤੇ ਪਵਾ ਦਿੰਦੇ ਨੇ, ਉਹਨੂੰ ਪਤਾ। ਕਦੀ ਤੁਸੀਂ ਵੇਖਿਆ ਅਰਬਾਂ ਪਤੀ ਬੰਦਾ ਜੇਲ੍ਹ ਜਾਂਦਾ ਵੇਖਿਆ? ਵੱਡੇ ਵੱਡੇ ਘੁਟਾਲੇ ਕਰਦੇ ਨੇ, ਪਸ਼ੂਆਂ ਦਾ ਚਾਰਾ ਖਾ ਜਾਂਦੇ ਨੇ, ਕਦੀ ਇਹਨਾਂ ਬੰਦਿਆਂ ਨੂੰ ਜੇਲ੍ਹ ਜਾਂਦੇ ਵੇਖਿਆ? ਉਹ ਕੇਸ ਨਿੱਕੇ ਜਿਹੇ ਬੰਦੇ 'ਤੇ ਪਵਾ ਦੇਣਾ ਉਹਨਾਂ ਨੇ। ਇਸੇ ਤਰ੍ਹਾਂ ਜੇ ਪੈਸੇ ਨਾਲ ਗੱਲ ਇੱਦਾਂ ਬਣਦੀ ਹੋਵੇ, ਮੌਤ ਤੋਂ ਬਚਿਆ ਜਾਂਦਾ ਹੁੰਦਾ, ਅਤੇ ਅਰਬਾਂ ਪਤੀ ਬੰਦੇ ਨੇ ਕਿਆ ਕਰਨਾ ਸੀ ਵੀ ਗੱਲ ਵੇ ਭਾਈ, ਸਾਰੀ ਜ਼ਿੰਦਗੀ ਤੂੰ ਪੈਸਾ ਨਹੀਂ ਕਮਾ ਸਕਦਾ, ਤੂੰ ਮਰ ਜਾ ਮੇਰੇ ਬਦਲੇ, ਤੇਰੇ ਪਰਿਵਾਰ ਨੂੰ 1 ਕਰੋੜ ਰੁਪਈਆ ਦੇ ਦੇਣੇ। 1 ਕਰੋੜ ਤਾਂ ਬਹੁਤ ਜ਼ਿਆਦਾ। ਉਹਨੇ ਕਹਿਣਾ ਜੀ ਤੂੰ 10 ਲੱਖ ਹੀ ਦੇ, ਤੇਰੀ ਮੌਤ ਮੈਂ ਬੰਨ ਲੈਣਾ, ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਕਮਾਉਣਾ। ਇਹਨਾਂ ਜੇਲ੍ਹ 'ਚ ਵੀ ਤਾਂ ਘਰ ਦੇ ਹਿਸਾਬ ਨਾਲ ਮਰਿਆ ਹੀ ਹੈ ਨਾ। ਜਿਹੜਾ ਗਰੀਬ ਬੰਦਾ ਜੇਲ੍ਹ 'ਚ ਚਲਾ ਗਿਆ ਅਮੀਰ ਦੇ ਆਖੇ ਲਾ ਕੇ ਵੀ ਇਹ ਸਾਰਾ ਨਸ਼ਾ ਮੈਂ ਆਪਣੇ 'ਤੇ ਪਵਾ ਲੈਣਾ, ਇਹ ਸਾਰੀ ਜਿਹੜੀ ਭੁੱਕੀ ਫੜੀ ਗਈ ਹੈ, ਅਫੀਮ ਫੜੀ ਗਈ, ਮੈਂ ਆਪਣੇ 'ਤੇ ਪਵਾਉਣਾ, ਮੈਂ ਤੇਰੇ ਬਦਲੇ ਜੇਲ੍ਹ ਕੱਟ ਆਉਣਾ, ਤੂੰ ਮੇਰੇ ਪਰਿਵਾਰ ਨੂੰ 10 ਲੱਖ ਦੇ ਦੇ। ਜੇ ਇੱਦਾਂ ਮੌਤ ਤੋਂ ਬਚਿਆ ਜਾਂਦਾ ਤਾਂ ਅਰਬਾਂ ਪਤੀ ਬੰਦਿਆਂ ਨੇ ਕਿਆ ਕਰਨਾ ਸੀ? ਰੱਬ ਜੀ ਮੇਰੀ ਜਗ੍ਹਾ ਇਹਨੂੰ ਲੈ ਜਾਓ, ਇਹ ਹੱਸ ਕੇ ਜਾਣ ਨੂੰ ਤਿਆਰ ਆ ਅਤੇ ਇਹਦੇ ਪਰਿਵਾਰ ਨੂੰ ਮਗਰ ਮੈਂ ਪੈਸੇ ਦੇ ਦਿੰਦਾ। ਇੱਦਾਂ ਹੋ ਸਕਦਾ ਸੀ? ਪਰ ਹਿੰਦੁਸਤਾਨ ਦੀ ਧਰਤੀ 'ਤੇ ਇੱਥੇ ਰੱਜਿਆ ਜਾ ਰਿਹਾ, ਬੜਾ ਸੌਖਾ ਕੰਮ ਹੈ, ਟੇਵੇ ਪੜ੍ਹਾਈਆਂ। ਅਤੇ ਮੈਂ ਬੇਨਤੀ ਕੀਤੀ ਸੀ ਜਦੋਂ ਸੁਨਾਮੀ ਲਹਿਰਾਂ ਆਈਆਂ ਸੀ ਨਾ ਅੰਡੇਮਾਨ ਨਿਕੋਬਾਰ, ਸੁਨਾਮੀ ਲਹਿਰਾਂ, ਅਤੇ 300 ਜੋਤਸ਼ੀ ਮਰ ਗਿਆ ਉਹ ਸੁਨਾਮੀ ਲਹਿਰਾਂ 'ਚ। ਉਹਨਾਂ ਦਾ ਇੱਕ ਦਾ ਵੀ ਟੇਵਾ ਨਾ ਕੰਮ ਕਰਿਆ ਵੀ ਅਸੀਂ ਵੀ ਮਰ ਜਾਣਾ। 300 ਜੋਤਸ਼ੀ, ਦਾ ਟਾਈਮਜ਼ ਆਫ ਇੰਡੀਆ ਇੰਗਲਿਸ਼ ਦੀ ਅਖਬਾਰ ਦੇ ਫਰੰਟ ਪੇਜ 'ਤੇ ਉਹਨਾਂ ਦੀ ਖਬਰ ਛਪੀ ਸੀ। ਪਰ ਸਾਡੇ ਲੋਕ ਫਿਰ ਹਟ ਗਏ ਉਹਨਾਂ ਕੋਲੋਂ ਜਾਣੋ। ਇੱਥੇ ਕੋਈ ਮਤਾ ਸੋਚੇ ਵੀ ਕਿਸੇ ਮਤ ਬਾਰੇ ਗੱਲ ਹੋ ਰਹੀ ਹੈ, ਸਾਡੇ ਸਿੱਖਾਂ ਦੇ ਵੀ ਜੋਤਸ਼ੀ ਹੈਗੇ ਆ। ਸਿੱਖਾਂ ਦੇ ਜੋਤਸ਼ੀ ਸਗੋਂ ਜ਼ਿਆਦਾ ਪ੍ਰਭਾਵ ਪਾਉਂਦੇ ਆ, ਗੋਲ ਪਰਨਿਆਂ ਵਾਲੇ, ਕਈ ਰਾਗੀ, ਕਈ ਪ੍ਰਚਾਰਕ, ਕਈ ਬਾਬੇ ਵੀ ਰੱਖਾਂ ਕਰ ਦਿੰਦੇ ਆ, ਤਵੀਤ ਕਰਕੇ। ਇਹ ਵੀ ਤਾਂ ਜੋਤਸ਼ੀ ਆ ਵੀ ਭੁਲੇਖੇ 'ਚ ਪਾਉਣਾ। ਕਈਆਂ ਨੇ ਆਪਣੇ ਆ ਕਿਚਨ ਦੇ ਵਿੱਚ ਸ਼ਬਦ ਮੜਾ ਕੇ ਰੱਖੇ ਹੁੰਦੇ ਆ ਵੀ ਡਰ ਲੱਗੇ ਤਾਂ ਆਹ ਸ਼ਬਦ ਪੜ੍ਹੋ, ਨੀਂਦ ਨਾ ਆਉਂਦੀ ਹੋਵੇ ਤਾਂ ਆਹ ਪੜ੍ਹੋ, ਲੜਕਾ ਨਾ ਹੁੰਦਾ ਹੋਵੇ ਤਾਂ ਆਹ ਪੜ੍ਹੋ, ਦੁਕਾਨ ਨਾ ਚੱਲਦੀ ਹੋਵੇ ਆਹ ਪੜ੍ਹੋ, ਲੜਕਾ ਵਿਦੇਸ਼ ਭੇਜਣਾ ਆਹ ਪੜ੍ਹੋ, ਸ਼ਬਦ ਵੰਡ 'ਤੇ। ਮਹਾਰਾਜ ਜੀ ਤੁਸੀਂ ਦੇ ਕੇ ਗਏ ਬਾਣੀ ਇਸ ਵਾਸਤੇ ਕਿ ਝੂਠ ਤੋਂ ਬਚ ਜਾਣ, ਠੱਗੀ ਤੋਂ ਬਚ ਜਾਣ, ਫਰੇਬੀ ਤੋਂ ਬਚ ਜਾਣ, ਇਹ ਆਪਣਾ ਕਿਰਦਾਰ ਉੱਚਾ ਕਰ ਲੈਣ। ਮਹਾਰਾਜ ਇਹਨਾਂ ਨੇ ਤੁਹਾਡੀ ਬਾਣੀ ਦੁਕਾਨਾਂ 'ਚ ਲਾਉਣ ਲਈ ਰੱਖ ਲਈ, ਮੁੰਡੇ ਆਖੇ ਲਾਉਣ ਲਈ ਰੱਖ ਲਈ, ਮੁੰਡੇ ਨਾ ਜੰਮਦੇ ਹੋਣ 'ਤੇ ਮੁੰਡੇ ਜਮਾਉਣ ਦੇ ਵਿੱਚ ਰੱਖ ਲਈ, ਕਾਰੋਬਾਰ ਚਲਾਉਣ ਲਈ ਰੱਖ ਲਈ, ਨੀਂਦ ਨਹੀਂ ਆਉਂਦੀ ਤਾਂ ਰੱਖ ਲਓ। ਜੇ ਨੀਂਦ ਨਾ ਆਉਂਦੀ ਹੋਵੇ ਤਾਂ ਸ਼ਬਦ ਪੜ੍ਹਨਾ, ਤਾਂ ਫਿਰ ਤਾਂ ਨੀਂਦ ਦੀ ਗੋਲੀ ਲੈ ਲਓ। ਬੜੀ ਸੌਖੀ ਗੱਲ ਹੈ। ਕਿੰਨੇ ਕਿੰਨੇ ਵਹਿਮਾਂ 'ਚ ਪਾਤਾ ਭਾਗਾਂ ਵਾਲਿਓ, ਇੱਕ ਓਅੰਕਾਰ ਤੋਂ ਲੈ ਕੇ ਸਮੁੱਚਾ ਗੁਰੂ ਗ੍ਰੰਥ ਸਾਹਿਬ ਸਿੱਖ ਦਾ ਜੀਵਨ ਹੈ, ਇਹਦੇ ਵਿੱਚੋਂ ਜੀਵਨ ਪ੍ਰਾਪਤ ਹੁੰਦਾ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਸਿੱਖ ਦਾ ਜੀਵਨ ਬਾਣੀ ਹੈ। ਸਿੱਖ ਨੇ ਜੀਵਨ ਪ੍ਰਾਪਤ ਕਰਨਾ ਗੁਰਬਾਣੀ 'ਚੋਂ, ਇਹਨੂੰ ਧੰਦਾ ਬਣਾ ਲਿਆ। ਗੁਟਕੇ ਛਾਪ ਕੇ ਵੰਡ ਦਿੱਤੇ ਗਏ, ਲੋਕਾਂ ਨੇ ਖਰੀਦੇ, ਕਈ ਤਾਂ ਮਸਾਲੇ ਲਾ ਲਾ ਕੇ ਦੱਸਣਗੇ। ਤੁਸੀਂ ਇੰਨੀ ਵਾਰ ਇਹਦਾ ਮੰਤਰ ਪੜ੍ਹ ਕੇ ਵੇਖੋ, ਤੁਹਾਡੇ ਕਾਰਜ ਸਿੱਧ ਹੋ ਜਾਣਗੇ। ਗੁਰਬਾਣੀ ਜੀਵਨ ਉੱਚਾ ਕਰਦੀ ਹੈ, ਜੇ ਜੀਵਨ ਉੱਚਾ ਹੋ ਜਾਏ ਤਾਂ ਕਾਰਜ ਆਪਣੇ ਆਪ ਹੀ ਸਿੱਧ ਹੋ ਜਾਂਦਾ ਹੈ। ਗੁਰਬਾਣੀ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਪਖਾਨੇ ਦੀ ਪਰਿਭਾਸ਼ਾ ਦੱਸਦੀ ਹੈ। ਗੁਰਬਾਣੀ ਪਰ ਤ੍ਰੈ ਰੂਪ ਨਾ ਪੇਖੇ ਨੇਤਰ ਵਾਲੀ ਗੱਲ ਦੱਸਦੀ ਹੈ ਕਿ ਨਾ ਅੱਖਾਂ ਨਾ ਪਰਾ ਰੂਪ ਨਹੀਂ ਤੱਕਣਾ, ਇਸ ਮਨ ਨੂੰ ਮੈਲਾ ਨਹੀਂ ਹੁੰਦਾ ਨਾ, ਤੇਰੀ ਭਗਤੀ ਹੈ ਯਾਰ ਮਨ ਵਿੱਚ ਹੈ, ਸਰੀਰ ਨੂੰ ਦੁੱਖ ਦਿੱਤਾ ਜਾ ਰਿਹਾ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਰੱਬ ਨੂੰ ਯਾਦ ਕਰਨ ਵਾਲੀ ਮਤ ਹੀ ਹੋਰ ਹੈ। ਇੱਕ ਬੇਨਤੀ ਹੋਰ ਕਰਾਂ, ਕੋਈ ਬੰਦਾ ਡਾਕਟਰ ਕੋਲ ਜਾਵੇ, ਡਾਕਟਰ ਸਾਹਿਬ ਮੈਨੂੰ ਚੈੱਕ ਕਰੋ ਕੋਈ ਬਿਮਾਰੀ ਹੈ, ਅਤੇ ਡਾਕਟਰ ਪਹਿਲਾਂ ਕਹਿੰਦਾ ਵੀ ਰਿਪੋਰਟਾਂ ਕਰਾਉਣੀਆਂ ਪੈਣਗੀਆਂ, ਰਿਪੋਰਟਾਂ ਕਰਾਉਣ ਤੋਂ ਬਾਅਦ ਡਾਕਟਰ ਨੂੰ ਬਿਮਾਰੀਆਂ ਬਾਰੇ ਦੱਸਦਾ, ਫਿਰ ਇਲਾਜ ਹੁੰਦਾ ਹੈ। ਭਾਗਾਂ ਵਾਲੇ ਜਿੱਦਣ ਡਾਕਟਰ ਦੱਸ ਦੇਵੇ ਭਾਈ ਮਿੱਠਾ ਕਿੰਨਾ ਕੁ ਲੈਣਾ, ਉਹ ਕਹੇਗਾ ਜੀ ਮਿੱਠਾ ਇੱਦਾਂ ਵਾ ਵੀ ਇੱਕ ਚਮਚ ਸ਼ੱਕਰ ਦਾ ਲੈ ਲਈਦਾ ਇੱਕ ਕੱਪ ਵਿੱਚ, ਫਿੱਕੀ ਪੀਣੀ ਸ਼ੁਰੂ ਕਰ ਦੇ, ਤੇਰੀ ਸ਼ੂਗਰ ਕਾਫੀ ਵਧੀ ਹੋਈ ਹੈ। ਹੁਣ ਜਿੱਦਣ ਸ਼ੂਗਰ ਦਾ ਪਤਾ ਲੱਗ ਜਾਏ ਹੁਣ ਕੀ ਕਰਦਾ ਉਹ ਬੰਦਾ, ਜਦੋਂ ਕਿਸੇ ਦੇ ਘਰ ਜਾ ਆਪਣੇ ਘਰ 'ਤੇ ਭਰ ਸ਼ੂਗਰ ਫਰੀ ਚਾਹ ਬਣਦੀ, ਉਹਦੀ ਪਤਾ ਹੀ ਹੁੰਦਾ ਵੀ ਸ਼ੂਗਰ ਫਰੀ ਪਾਈ ਜਾਣੀ ਹੈ ਉਹਦੇ ਵਿੱਚ, ਤਾਂ ਕਿ ਨੁਕਸਾਨ ਨਾ ਹੋਵੇ। ਵੀ ਗਾਜਰਾਂ ਤੋਂ ਪਰਹੇਜ਼ ਕਰਨਾ, ਆਲੂਆਂ ਤੋਂ ਪਰਹੇਜ਼ ਕਰਨਾ, ਚਾਹ ਕਰਨਾ ਉਹਨੇ ਆਪਣਾ। ਕਿਸੇ ਦੇ ਘਰ ਵੀ ਜਾਣਾ ਪਹਿਲਾਂ ਕਹਿਣਾ ਜੀ ਤੁਸੀਂ ਮੇਰੀ ਚਾਹ ਫਿੱਕੀ ਬਣਾਇਓ, ਪਤਾ ਲੱਗ ਗਿਆ ਨਾ ਬਿਮਾਰੀ ਦਾ, ਪਤਾ ਲੱਗ ਗਿਆ ਇਲਾਜ ਸ਼ੁਰੂ ਹੋ ਗਿਆ, ਪਰਹੇਜ਼ ਸ਼ੁਰੂ ਕਰ ਲਿਆ ਲੰਮਾ। ਅਤੇ ਜੇ ਬਿਮਾਰੀ ਦਾ ਪਤਾ ਨਾ ਲੱਗਦਾ, ਪਰਹੇਜ਼ ਨਾ ਕਰਦਾ, ਬਿਮਾਰੀ ਵੱਧ ਹੀ ਜਾਣੀ ਸੀ, ਖਤਮ ਹੋ ਜਾਣਾ ਸੀ ਇੱਕ ਦਿਨ। ਸ਼ੂਗਰ ਦਾ ਪਤਾ ਲੱਗ ਗਿਆ ਪਰਹੇਜ਼ ਕਰਕੇ, ਅਰੋਗ ਹੋਣਾ ਸ਼ੁਰੂ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਿਮਾਰੀ ਦਾ ਮਨੁੱਖ ਨੂੰ ਪਤਾ ਲੱਗ ਜਾਏ ਅਤੇ ਪਰਹੇਜ਼ ਵੀ ਕਰਦਾ ਅਤੇ ਸਵੀਕਾਰ ਵੀ ਕਰ, ਹੁਣ ਕਿਸੇ ਦੇ ਘਰ ਜਾ ਕੇ ਆਉਂਦਾ ਹੀ ਆ ਨਾ, ਮੈਨੂੰ ਸ਼ੂਗਰ ਆ ਜੀ ਇਸ ਕਰਕੇ ਫਿੱਕੀ ਚਾਹ ਬਣਾਇਓ, ਕਿਸੇ 'ਚ ਖੂਨ ਘੱਟ ਹੋਵੇ ਅਤੇ ਮੰਨਦਾ ਵੀ ਮੇਰੇ 'ਚ ਖੂਨ ਦੀ ਕਮੀ, ਕੋਲੈਸਟ੍ਰੋਲ ਪਰੌਂਠੇ ਬਣੇ ਹੋਣ, ਕਹਿੰਦਾ ਸੁੱਕਾ ਫੁਲਕਾ ਲਾ ਦਿਓ ਮੈਨੂੰ, ਮੇਰਾ ਕੋਲੈਸਟ੍ਰੋਲ ਬਹੁਤ ਬਣਦਾ ਇਸ ਕਰਕੇ ਮੈਂ ਤਲੀ ਰੋਟੀ ਨਹੀਂ ਖਾਧਾ, ਮੈਨੂੰ ਫੁੱਕਾ ਸੁੱਕਾ ਫੁਲਕਾ ਲਾ ਕੇ ਦਿਓ, ਚੋਪੜਿਆਂ ਨਾ ਦਿਓ ਮੈਨੂੰ, ਮੰਨ ਗਿਆ ਨਾ ਵੀ ਕੋਲੈਸਟ੍ਰੋਲ ਹੈ ਮੇਰੇ ਅੰਦਰ, ਮੈਂ ਤਲੀ ਹੋਈ ਰੋਟੀ ਨਹੀਂ ਖਾ ਸਕਦਾ, ਸਵੀਕਾਰ ਕਰ ਲਿਆ ਨਾ ਬਿਮਾਰੀ ਵੀ ਇਹ ਬਿਮਾਰੀ ਹੈਗੀ ਮੈਨੂੰ, ਮਿਰਚਾਂ ਦਾ ਪਰਹੇਜ਼ ਕਰਨਾ ਹੈ, ਜ਼ਿਆਦਾ ਨਮਕ ਨਹੀਂ ਖਾਣਾ। ਜਿਵੇਂ ਮਨੁੱਖ ਨੂੰ ਕੋਈ ਸਰੀਰ ਨੂੰ ਬਿਮਾਰੀ ਹੋਵੇ ਤਾਂ ਸਵੀਕਾਰ ਕਰਦਾ ਹੈ ਵੀ ਇਹ ਹੈਗੀ ਹੈ, ਕਦੀ ਦੁਨੀਆ 'ਤੇ ਐਸਾ ਬੰਦਾ ਮਿਲਿਆ ਜਿਹਨੇ ਇਹ ਸਵੀਕਾਰ ਕੀਤਾ ਹੋਵੇ ਮਤ ਥੋੜ੍ਹੀ, ਇਹ ਵੀ ਇੱਕ ਬਿਮਾਰੀ ਹੈ, ਸਿਆਣਪ ਘੱਟ ਹੈ ਮੇਰੇ ਕੋਲ, ਇਹ ਕੋਈ ਸਵੀਕਾਰ ਨਹੀਂ ਕਰਦਾ। ਸਤਿਗੁਰ ਨੇ ਕਿਹਾ ਬਾਣੀ 'ਚ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਕਹਿਣ ਲੱਗੇ ਸਾਰਾ ਜਗਤ ਆਪਣੇ ਆਪ 'ਚ ਪੂਰਾ ਬਣਿਆ ਫਿਰਦਾ, ਕਹਿੰਦੇ ਸਾਨੂੰ ਕੀ ਲੋੜ ਐਸੀ ਘੱਟ ਹੋਈਏ, ਪਰਹੇਜ਼ ਤਾਂ ਕਰੀਏ ਨਾ ਜੇ ਬਿਮਾਰੀ ਦਾ ਪਤਾ ਲੱਗ ਜਾਵੇ ਵੀ ਸ਼ੂਗਰ, ਹੁਣ ਸ਼ੱਕਰ ਨਹੀਂ ਲੈਣੀ ਅੱਜ ਤੋਂ ਬਾਅਦ। ਕਹਿੰਦੇ ਮਨੁੱਖ ਸਵੀਕਾਰ ਕਰਨ ਨੂੰ ਤਿਆਰ ਨਹੀਂ ਕਿ ਮੇਰੇ ਵਿੱਚ ਮਤ ਦੀ ਘਾਟ ਹੈ। ਭਾਗਾਂ ਵਾਲਿਓ ਜੇ ਇੱਥੇ ਸਵੀਕਾਰ ਕਰਕੇ ਆਵਾਂਗੇ ਤਾਂ ਗੁਰੂ ਕੋਲੋਂ ਮਤ ਮਿਲੇਗੀ ਨਾ। ਹੁਣ ਜੇ ਕਿਸੇ ਭਾਂਡੇ ਦੇ ਵਿੱਚ ਪਹਿਲਾਂ ਕੋਈ ਵਸਤੂ ਪਈ ਹੈ ਅਤੇ ਉਹ ਭਾਂਡੇ ਵਿੱਚੋਂ ਵਸਤੂ ਬਾਹਰ ਕੱਢਣੀ, ਹੁਣ ਕਿਸੇ ਬਰਤਨ 'ਚ ਪਾਣੀ ਪਿਆ ਉਹ 'ਚ ਦੁੱਧ ਪਾਉਣਾ ਅਤੇ ਪਾਣੀ ਦੇ ਪਾਸੇ ਕਰਨਾ ਪਵੇਗਾ ਨਾ। ਜੇ ਤੁਸੀਂ ਪਾਣੀ 'ਚ ਵਿੱਚ ਹੀ ਦੁੱਧ ਪਾਤਾ ਤਾਂ ਪਤਲਾ ਹੋ ਜਾਣਾ, ਗੱਲ ਨਹੀਂ ਬਣਨੀ। ਸਤਿਗੁਰ ਨੇ ਬਾਣੀ 'ਚ ਲਿਖਿਆ ਵਸਤੂ ਅੰਦਰ ਵਸਤ ਸਮਾਵੇ, ਜੇ ਦੂਜੀ ਹੋਵੇ ਪਾਸ, ਪਾਸ ਮੀਨਿੰਗ ਪਾਸੇ ਹੋ ਜਾਏ, ਲਾਂਭੇ ਹੋ ਜਾਏ। ਭਾਂਡੇ ਵਿੱਚ ਵਸਤੂ ਤਾਂ ਪੈਂਦੀ ਹੈ ਜੇ ਪਹਿਲੀ ਵਸਤੂ ਨੂੰ ਪਾਸੇ ਕਰੋਗੇ ਤਾਂ। ਇਸ ਸੋਚ ਦੇ ਵਿੱਚ, ਇਸ ਮਨੁੱਖੀ ਮਨ ਦੇ ਵਿੱਚ ਪਹਿਲਾਂ ਕਿੰਨੀਆਂ ਵਸਤੂਆਂ ਟਿਕਾ ਕੇ ਬੈਠਾ ਮਨੁੱਖ, ਇਹ ਪਾਸੇ ਕਰ। ਮਹਾਰਾਜ ਕਿਹੜੀ ਕਿਹੜੀਆਂ ਚੀਜ਼ਾਂ, ਸਾਹਿਬ ਜੀ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੈ ਕੈ ਘੱਟ ਨਾਮ ਨਿਵਾਸ। ਕਹਿੰਦੇ ਦੱਸ ਤੇਰੇ ਹਿਰਦੇ 'ਚ ਸੱਚ ਕਿੱਥੋਂ ਟਿਕਾਵਾਂ, ਇੰਨੇ ਰਸ 'ਤੇ ਤੂੰ ਪਹਿਲਾਂ ਟਿਕਾ ਕੇ ਬੈਠਾ। ਰਸ ਸੋਇਨਾ ਜੇ ਤਾਂ ਹੈਗਾ ਤਾਂ ਪਾ ਲਾ, ਜੇ ਹੈਗਾ ਤਾਂ ਪਾ, ਉਹ ਵੀ ਕਿਹੜਾ ਪਾਉਣਾ, ਨੱਕ ਛੇਦਕ ਅਤੇ ਕੰਨ ਛੇਦਕ ਨਹੀਂ ਪਾਉਣਾ, ਇਹ ਤੈਨੂੰ ਅਹਿਸਾਸ ਕਰਾਉਂਦਾ ਕਿ ਤੂੰ ਗੁਲਾਮ ਹੈ। ਪਤਾ ਹੈ ਸਿੱਖ ਰਹਿਤ ਮਰਿਆਦਾ ਮੁਤਾਬਕ ਨੱਕ ਛੇਦਕ ਅਤੇ ਕੰਨ ਛੇਦਕ ਗਹਿਣਾ ਪਾਉਣਾ ਔਰਤ ਵਾਸਤੇ ਮਨ੍ਹਾ ਹੈ, ਮਰਦ ਵਾਸਤੇ ਵੀ ਮਨ੍ਹਾ ਹੈ, ਪਰ ਇੱਥੇ ਅਸੀਂ ਬੀਬੀਆਂ ਨੂੰ ਕਹਿੰਦੇ ਹਾਂ। ਕਈਆਂ ਵੀਰਾਂ ਨੇ ਕੰਨਾਂ 'ਚ ਕੋਕੇ ਪਾ ਲਏ, ਅੱਜ ਕੱਲ੍ਹ ਟੋਪਸ ਜੇ ਬਣਾ ਕੇ ਪਾ ਲਏ ਚਾਂਦੀ ਦੇ। ਇਹ ਗੁਲਾਮੀ ਦਾ ਚਿੰਨ੍ਹ ਸੀ, ਕਿਉਂ, ਜਦੋਂ ਬਾਹਰੋਂ ਆਉਂਦਾ ਸੀ ਹਮਲਾਵਰ ਉਹ ਨੱਕ 'ਚ ਨਕੇਲਾਂ ਪਾ ਕੇ ਖੜਦਾ ਸੀ, ਅਤੇ ਉਹ ਵਿਦਵਾਨ ਨੇ ਲਿਖਿਆ ਹੈ ਨਾ, ਕਹਿੰਦੇ ਜਿਹੜੀਆਂ ਜੰਜੀਰਾਂ ਹੋਣ, ਹੱਥ ਘੜੀਆਂ ਹੋਣ, ਸਮਾਂ ਪਾ ਕੇ ਸ਼ਿੰਗਾਰ ਬਣ ਜਾਂਦੀਆਂ ਨੇ। ਜਿਹੜੀ ਭੈਣ ਕੋਕਾ ਅਤੇ ਕੰਨ 'ਚ ਵਾਲੀ ਪਾਉਂਦੀ, ਉਹਨੂੰ ਅਹਿਸਾਸ ਹੋ ਰਿਹਾ ਵਾਰ ਵਾਰ ਕਿ ਮੈਂ ਕਿਸੇ ਸਮੇਂ ਗੁਲਾਮ ਸੀ, ਕਿਸੇ ਸਮੇਂ ਸਾਡੇ ਨੱਕ 'ਚ ਨਕੇਲਾਂ ਪਾ ਕੇ, ਕੰਨ 'ਚ ਛੇਕ ਕਰਕੇ, ਰੱਸੀਆਂ ਬੰਨ੍ਹ ਕੇ ਸਾਨੂੰ ਗਜ਼ਨੀ ਦੇ ਬਾਜ਼ਾਰ 'ਚ ਵੇਚਿਆ। ਇਸੇ ਕਰਕੇ ਜਿਹੜੀ ਅਕਾਲ ਤਖਤ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਇਸ ਵਿੱਚ ਲਿਖਿਆ ਸੀ ਵੀ ਖਾਸ ਕਰਕੇ ਖੰਡੇ ਦੀ ਪਹੁ ਲੈਣ ਵਾਲੀ ਕੋਈ ਧੀ, ਕੋਈ ਭੈਣ, ਕੋਈ ਬੱਚੀ ਉਹ ਗਹਿਣਾ ਨਾ ਪਾਵੇ ਜਿਹਦੇ ਨਾਲ ਸਰੀਰ ਨੂੰ ਤਕਲੀਫ ਹੋਵੇ, ਭਾਵ ਨੱਕ ਛੇਦਕ ਅਤੇ ਕੰਨ ਛੇਦਕ, ਉਹ ਗਹਿਣੇ ਦਾ ਇਸਤੇਮਾਲ ਨਾ ਕਰੇ। ਪਰ ਬਹੁਤਿਆਂ ਥਾਵਾਂ 'ਤੇ ਸੰਪਰਦਾਇ ਲੋਕਾਂ ਨੇ, ਜਿਨ੍ਹਾਂ ਨੇ ਬਾਬਿਆਂ ਕੋਲੋਂ ਅੰਮ੍ਰਿਤ ਛਕਿਆ ਉਹਨਾਂ ਰੋਕਿਆ ਹੀ ਨਹੀਂ, ਕਿਉਂਕਿ ਉਹ ਫਲਾਣੇ ਮਹਾਂਪੁਰਖਾਂ ਕੋਲ ਛਕਿਆ ਸੀ, ਉਹਨਾਂ 'ਤੇ ਰੋਕੇ, ਉਹ ਕਿਵੇਂ ਰੋਕਣਗੇ? ਉਹ ਤਾਂ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹੀ ਨਹੀਂ, ਉਹ ਕਿਵੇਂ ਰੋਕਣਗੇ? ਉਹਨਾਂ ਦਾ ਰੋਕਣਾ ਹੀ ਨਹੀਂ, ਉਹ ਥੋੜ੍ਹਾ ਰੋਕਣਗੇ, ਉਹਨਾਂ ਰੋਕਣਾ ਹੀ ਨਹੀਂ। ਬਕਾਇਦਾ ਜਿਹੜੀ ਪੰਥ ਪ੍ਰਵਾਨਿਤ ਅਤੇ ਭਾਗਾਂ ਵਾਲੇ, ਉਹ ਮਤਾਂ ਸੋਚਣਾ, ਜਿਹੜੀ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਪੰਥ ਦਰਦੀਆਂ ਨੇ ਬਣਾਈ ਸੀ, ਜਿਨ੍ਹਾਂ ਨੇ ਆਪਣਾ ਸਰੀਰ ਲੇਖੇ ਲਾ ਕੇ ਅਤੇ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਸਨ, ਜਿਨ੍ਹਾਂ ਵਿੱਚ ਭਾਈ ਕਾਨ ਸਿੰਘ ਨਾਭਾ ਵਰਗੇ ਯੋਧੇ, ਜਿਨ੍ਹਾਂ ਵਿੱਚ ਪੰਥ ਦਰਦੀ ਸਨ, ਜਿਨ੍ਹਾਂ ਵਿੱਚ ਉੱਚੀ ਸੋਚ ਦੇ ਮਾਲਕ ਯੋਧੇ ਸਨ, ਜਿਨ੍ਹਾਂ ਨੇ ਇੱਕ ਲਹਿਰ ਨੂੰ ਖੜਾ ਕੀਤਾ। ਆਪ ਜੀ ਨੂੰ ਪਤਾ ਹੋਵੇ ਜਦੋਂ ਸਾਕਾ ਨਨਕਾਣਾ ਵਾਪਰਿਆ ਸੀ ਉਹਦੇ ਪਿੱਛੇ ਕਾਰਨ ਕੀ ਸੀ। ਲਗਾਤਾਰ 70-80 ਸਾਲ ਜਦੋਂ ਐਮਰਜੈਂਸੀ ਦਾ ਵਕਤ ਰਿਹਾ, ਨਿਰਮਲੇ ਅਤੇ ਉਦਾਸੀਏ ਗੁਰਦੁਆਰਿਆਂ 'ਤੇ ਕਾਬਜ ਹੋ ਗਏ, ਅੰਗਰੇਜ਼ਾਂ ਨੇ ਲਿਆ ਕੇ ਆਪਣੇ ਸਰਬਰਾਹ ਇਹਨਾਂ ਗੁਰਦੁਆਰਿਆਂ 'ਤੇ ਕਾਬਜ ਕਰਾ ਦਿੱਤੇ। ਮੈਂ ਤੁਹਾਡੇ ਨਾਲ ਛੋਟੀ ਜਿਹੀ ਘਟਨਾ ਸਾਂਝੀ ਕਰਨੀ ਚਾਹੁੰਦਾ, ਸਾਕਾ ਨਨਕਾਣਾ ਕਿਉਂ ਵਾਪਰਿਆ ਸੀ, ਜਿਹੜਾ 1921 'ਚ ਵਾਪਰਿਆ ਸੀ, ਜਦੋਂ ਸਿੱਖਾਂ ਦਿਆਂ ਬੱਚਿਆਂ ਨੂੰ ਜੰਡਾਂ ਨਾਲ ਬੰਨ੍ਹ ਕੇ ਕੇਸਾਂ ਵਾਲੇ ਬੰਨੇ ਅੱਗ ਲਾ ਦਿੱਤੀ ਗਈ, 150 ਖੋਪਰੀ ਪ੍ਰਾਪਤ ਹੋਈ ਸਿਰ ਦੀ, ਜਦੋਂ ਪਤਾ ਲੱਗਾ ਵੀ ਇੱਥੇ ਇੰਨੀਆਂ ਬੀਬੀਆਂ, ਇੰਨੇ ਬੱਚੇ, ਇੰਨਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਘਟਨਾ ਕਿੱਦਾਂ ਵਾਪਰੀ? ਇੱਕ ਸਿੰਧੀ ਜੱਜ, ਸਿੰਧੀ ਪਰਿਵਾਰ ਦਾ ਜੱਜ ਸੀ, ਉਹ ਰਿਟਾਇਰ ਹੋਇਆ, ਆਪਣੀ ਧੀ ਅਤੇ ਆਪਣੇ ਪੁੱਤਰ ਨੂੰ ਲੈ ਕੇ ਕਹਿੰਦਾ ਮੈਂ ਰਿਟਾਇਰ ਹੋਇਆ ਵਾਂ ਆਪਣੀ ਨੌਕਰੀ ਤੋਂ, ਸਭ ਤੋਂ ਪਹਿਲਾਂ ਉਸ ਜਗ੍ਹਾ 'ਤੇ ਜਾ ਕੇ ਦਰਸ਼ਨ ਕਰਨੇ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਗਮਨ ਲਿਆਏ, ਦੁਨੀਆਂ 'ਤੇ ਆਏ ਨੇ। ਆਪਣੀ 13 ਸਾਲਾਂ ਦੀ ਧੀ, ਛੋਟਾ ਪੁੱਤਰ ਅਤੇ ਆਪਣੀ ਪਤਨੀ ਲੈ ਕੇ ਨਨਕਾਣਾ ਸਾਹਿਬ ਪਹੁੰਚਿਆ। ਉਦੋਂ ਅਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਬਣੀ, ਸਾਕਾ ਨਨਕਾਣਾ ਵਾਪਰਨ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਇਹ ਸਿੰਧੀ ਜੱਜ ਉੱਥੇ ਪਹੁੰਚਿਆ ਤਾਂ ਇਹਨੇ ਉੱਥੋਂ ਦੇ ਮਹੰਤਾਂ ਨੂੰ ਕਿਹਾ ਵੀ ਗੁਰੂ ਪਾਤਸ਼ਾਹ ਦੇ ਜਨਮ ਅਸਥਾਨ ਦੇ ਮੈਂ ਦਰਸ਼ਨ ਮੇਲੇ ਕਰਨ ਆਇਆ, ਇੱਥੇ ਅਸੀਂ ਦਰਸ਼ਨ ਪ੍ਰਸ਼ਨ ਕਰਕੇ ਰਾਤ ਰਹਿਣਾ ਹੈ। ਉਸ ਵਕਤ ਇਹਨਾਂ ਲਾਈਟਾਂ ਦਾ ਪ੍ਰਬੰਧ ਨਹੀਂ ਸੀ। ਸਿੰਧੀ ਜੱਜ ਨੇ ਇੱਕ ਮਹੰਤਾਂ ਦੇ ਚੇਲੇ ਨੂੰ ਕਿਹਾ ਸਾਨੂੰ ਕੋਈ ਕਮਰਾ ਦੇ ਦਿਓ ਰਾਤ ਰਹਿਣ ਲਈ। ਆ ਘਟਨਾ ਵਾਪਰਨ ਤੋਂ ਬਾਅਦ ਸਾਕਾ ਨਨਕਾਣਾ ਵਾਪਰਦਾ ਹੈ। ਇਹ ਘਟਨਾ ਆਪਣੇ ਬੱਚਿਆਂ ਤੱਕ ਪਹੁੰਚਾਉਣ ਦੀ ਲੋੜ ਹੈ, ਕਿੱਦਾਂ ਮਹੰਤ ਗੁਰਦੁਆਰਿਆਂ 'ਤੇ ਕਾਬਜ਼, ਕੀ ਕੁਕਰਮ ਹੋ ਰਹੇ ਸਨ ਉਸ ਵਕਤ। ਜਦੋਂ ਮਹੰਤ ਨੇ ਇੱਕ ਮਹੰਤ ਦੇ ਚੇਲੇ ਨੂੰ ਕਿਹਾ, ਸਿੰਧੀ ਜੱਜ ਨੇ ਵੀ ਮੈਂ ਆਪਣੇ ਪਰਿਵਾਰ ਸਮੇਤ ਰਹਿਣਾ, ਮੈਨੂੰ ਕਮਰਾ ਦੇ ਦਿੱਤਾ। ਫਿਰ ਸਿੰਧੀ ਜੱਜ ਨੇ ਕਿਹਾ ਕੋਈ ਲਾਈਟ ਦਾ ਪ੍ਰਬੰਧ ਕਰ ਦਿਓ, ਕੋਈ ਦੀਵਾ ਦੇ ਦਿਓ, ਕੋਈ ਤੇਲ ਦੇ ਦਿਓ, ਕੋਈ ਰੂੰ ਦੀ ਵੱਟੀ ਦੇ ਦਿਓ, ਅਸੀਂ ਕਮਰੇ 'ਚ ਰੋਸ਼ਨੀ ਕਰ ਲਈਏ, ਕਿਉਂਕਿ ਇਹਨਾਂ ਲਾਈਟਾਂ ਦਾ ਪ੍ਰਬੰਧ ਨਹੀਂ ਸੀ ਉਦੋਂ। ਮਹੰਤਾਂ ਦੇ ਇੱਕ ਚੇਲੇ ਨੇ ਸਿੰਧੀ ਜੱਜ ਨੂੰ ਕਿਹਾ ਤੁਸੀਂ ਆਪਣੀ ਬੇਟੀ ਨੂੰ ਨਾਲ ਤੋਰ ਦਿਓ, ਅਸੀਂ ਤੇਲ ਅਤੇ ਦੀਵਾ ਦੇ ਦਿੰਦੇ ਹਾਂ। ਸਿੰਧੀ ਜੱਜ ਨੇ ਕਿਹਾ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਥਾਨ 'ਤੇ ਆਇਆ ਵਾਂ, ਇੱਥੇ ਤਾਂ ਸਾਰੇ ਦੇਵਤੇ ਹੋਣਗੇ, ਉੱਚੀਆਂ ਰੂਹਾਂ ਵਾਲੇ, ਉੱਚੀਆਂ ਬਿਰਤੀਆਂ ਵਾਲੇ ਹੋਣਗੇ। ਆਪਣੀ 13 ਸਾਲਾਂ ਦੀ ਧੀ ਨੂੰ ਕਹਿੰਦਾ ਜਾ ਬੇਟਾ ਬਾਬਾ ਜੀ ਦੇ ਨਾਲ ਜਾਓ, ਇਹਨਾਂ ਕੋਲੋਂ ਤੇਲ ਅਤੇ ਰੂੰ ਦੀ ਵੱਟੀ ਅਤੇ ਦੀਵਾ ਲੈ ਆਓ। ਉਸ ਬੱਚੀ ਨੂੰ ਰੂੰ ਦੀ ਵੱਟੀ, ਦੀਵਾ ਅਤੇ ਤੇਲ ਪ੍ਰਾਪਤ ਨਹੀਂ ਹੋਇਆ। ਕੁਕਰਮੀ ਲੋਕ ਦੂਰ ਖੜ ਕੇ ਦਰਵਾਜ਼ਾ ਬੰਦ ਕਰਕੇ ਉਸ ਬੱਚੀ ਦੇ ਨਾਲ ਮੂੰਹ ਕਾਲਾ ਕੀਤਾ ਉਹਨਾਂ ਨੇ ਕੁਝ ਸਮਾਂ। ਇਹ ਕਥਾ ਕਹਾਣੀਆਂ ਨਾ ਸਾਡੀਆਂ ਗੁਰਦੁਆਰਿਆਂ 'ਚ ਕਦੀ ਵਿਚਾਰੀਆਂ ਗਈਆਂ, ਨਾ ਪੜ੍ਹੀਆਂ ਗਈਆਂ, ਬਸ ਰਾਮ ਰਾਮ ਕੀਤਾ ਗਿਆ, ਅੱਲਾ ਅੱਲਾ ਕੀਤਾ ਗਿਆ, ਵਾਹਿਗੁਰੂ ਵਾਹਿਗੁਰੂ ਕੀਤਾ ਗਿਆ। ਆਪਣਿਆਂ ਬੱਚਿਆਂ ਨੂੰ ਦੱਸੋ ਸਾਕਾ ਨਨਕਾਣਾ ਕਿਉਂ ਵਾਪਰਿਆ ਸੀ। ਮਿਰਜ਼ੇ ਦਾ ਜੰਡ ਚੇਤੇ ਹੈ, ਸਾਡਿਆਂ ਬੱਚਿਆਂ ਨੂੰ ਮਿਰਜ਼ਾ ਜੰਡ ਥੱਲੇ ਵੱਢਿਆ ਸੀ। ਸਿੱਖ ਪਰਿਵਾਰ ਦੀ ਧੀ ਨੂੰ ਇਹ ਨਹੀਂ ਪਤਾ ਤੇਰੇ ਭਰਾ ਨੂੰ ਵੀ 1921 'ਚ ਜੰਡ ਨਾਲ ਬੰਨ ਕੇ ਸਾੜਿਆ ਗਿਆ ਸੀ। ਸਾਡਾ ਹੀ ਤਾਂ ਭਰਾ ਸੀ ਉਹ, ਸਾਡੇ ਬੱਚੇ ਸਨ ਜਿਹਨਾਂ ਨੂੰ ਤੇਲ ਦੀਆਂ ਕੜਾਹਾਂ 'ਚ ਪਾ ਕੇ ਉਬਾਲ ਦਿੱਤਾ ਸੀ, ਜਿਨ੍ਹਾਂ ਦੇ ਅਰਦਾਸ ਵਿੱਚ ਨਾਂ ਲੈ ਕੇ ਅਸੀਂ ਘਰ ਦੇ ਸੁੱਖ ਮੰਗਣ ਆਉਂਦੇ ਹਾਂ, ਉਹਨਾਂ ਦਾ ਇਤਿਹਾਸ ਨਹੀਂ ਪੜ੍ਹਿਆ। ਸੱਸੀ ਪੁੰਨੂ ਦਾ ਇਤਿਹਾਸ ਪੜ੍ਹ ਲਿਆ, ਹੀਰ ਰਾਂਝਾ ਅਤੇ ਮਿਰਜ਼ਾ ਸਾਹਿਬਾਂ ਦਾ ਇਤਿਹਾਸ ਪੜ੍ਹ ਲਿਆ, ਗੁਰੂ ਨਾਨਕ ਦੇ ਘਰ ਨੂੰ ਅਰਦਾਸ ਦੇ ਜਿਹੜੇ ਪਹਿਰੇ ਨੇ ਨਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਆ ਇਹ ਕੁਰਬਾਨੀਆਂ, ਜਦੋਂ ਸਿੰਧੀ ਜੱਜ ਦੀ 13 ਸਾਲਾਂ ਦੀ ਬੱਚੀ ਵਾਪਸ ਨਾ ਆਈ, 15 ਮਿੰਟ ਉਡੀਕ, 20 ਮਿੰਟ ਉਡੀਕ, ਅੱਧਾ ਘੰਟਾ ਹੋਇਆ, ਸਿੰਧੀ ਜੱਜ ਦੀ ਪਤਨੀ ਕਹਿਣ ਲੱਗੀ, ਸਵਾਮੀ ਜੀ ਤੁਸੀਂ ਜਾਓ, ਆਪਣੀ ਧੀ ਨਹੀਂ ਆਈ ਇੰਨਾ ਟਾਈਮ। ਜਦੋਂ ਜਾ ਕੇ ਵੇਖਿਆ, ਆਵਾਜ਼ਾਂ ਆਉਣ ਪਰ ਦਰਵਾਜ਼ਾ ਖੋਲ੍ਹਣਾ, ਦਰਵਾਜ਼ਾ ਭੰਨੇ, ਦਰਵਾਜ਼ਾ ਖੋਲ੍ਹੋ, ਨਾ ਖੋਲ੍ਹਿਆ ਦਰਵਾਜ਼ਾ ਉਹਨਾਂ ਨੇ। ਇੱਜ਼ਤ ਲੈ ਕੇ ਆਈ ਧੀ ਗੁਰੂ ਘਰ, ਉਹ ਥਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਕਿਸੇ ਸਮੇਂ ਇਸ ਦੁਨੀਆਂ 'ਤੇ ਆਏ ਨੇ। ਮੇਰੀ ਉਹ ਭੈਣੋ, ਮੇਰੇ ਪੰਥ ਦਰਦੀ ਵੀਰੋ, ਕਦੀ ਇਸ ਸਾਕੇ ਨੂੰ ਆਪਣੇ ਹਿਰਦੇ 'ਤੇ ਲਾ ਕੇ ਵੇਖੋ। ਉਸ ਸਿੰਧੀ ਜੱਜ, ਉਸ ਜੱਜ ਦੀ ਜਗ੍ਹਾ ਜਿਹੜੇ ਜਿਹੜੇ ਗ੍ਰਿਸ਼ਤੀ ਬਾਪ ਨੇ, ਆਪਣੀ ਆਪਣੀ ਜਗ੍ਹਾ 'ਤੇ ਝਾਤ ਮਾਰੋ। ਤੁਸੀਂ ਆਪਣੀ ਧੀ ਨਾਲ ਕਿਸੇ ਗੁਰਦੁਆਰੇ ਗਏ ਹੋ ਅਤੇ ਤੁਹਾਡੇ ਨਾਲ ਐਸੀ ਘਟਨਾ ਵਾਪਰ ਜਾਏ, ਚਿੱਤ ਕਰੇਗਾ ਗੁਰੂ ਦੇ ਚਰਨਾਂ 'ਚ ਸਿਰ ਝੁਕਾਉਣ ਨੂੰ? ਫਿਰ ਵੀ ਮੈਂ ਕਹਿੰਦਾ, ਉਹਦੀ ਪਵਿੱਤਰ ਆਤਮਾ ਦਰਵਾਜ਼ਾ ਖੋਲ੍ਹਿਆ, ਕੁੜੀ ਉਹਦੇ ਹਵਾਲੇ ਕੀਤੀ, 13 ਸਾਲਾਂ ਦੀ ਬੱਚੀ, ਅਤੇ ਨਾਲ ਇੱਕ ਗੱਲ ਕਹਿ ਦਿੱਤੀ ਉਹਨਾਂ ਲੁਟੇਰਿਆਂ ਨੇ, ਉਹਨਾਂ ਦੁਸ਼ਟਾਂ ਨੇ ਗੱਲ ਕਹੀ ਮੰਤਾਂ ਨੇ। ਉਹਨਾਂ ਆਖਿਆ, ਸਿੰਧੀ ਜੱਜ, ਜੇ ਆਪਣੀ ਇਸ ਧੀ ਦੀ ਘਟਨਾ ਤੂੰ ਜਾ ਕੇ ਕਿਸੇ ਨੂੰ ਦੱਸੀ ਤਾਂ ਤੇਰਾ ਸਾਰਾ ਪਰਿਵਾਰ ਹੀ ਇੱਥੇ ਖਤਮ ਕਰ ਦੇਵਾਂਗੇ। ਇਹ ਗੁੰਡਾਗਰਦੀ ਅੱਜ ਨਹੀਂ ਹੋ ਰਹੀ, ਅੱਜ ਵੀ ਹੋ ਰਹੀ ਹੈ ਸਾਡਿਆਂ ਧਾਰਮਿਕ ਅਸਥਾਨਾਂ 'ਤੇ। ਫਰਕ ਇਹ ਹੈ, ਉਦੋਂ ਮਹੰਤ ਇੱਕ ਸੀ, ਅੱਜ ਮਹੰਤਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਹੋ ਗਈ ਹੈ। ਉਦੋਂ ਮਹੰਤ ਹੋਰ ਸੀ, ਅੱਜ ਮਹੰਤ ਹੋਰ ਨੇ। ਕਹਿਣ ਲੱਗੇ, ਜਦੋਂ ਸਿੰਧੀ ਜੱਜ ਆਪਣੀ ਧੀ ਨੂੰ ਲੈ ਕੇ ਨਿਕਲਿਆ, ਕਿੱਥੇ ਰਾਤ ਰਹਿਣਾ ਸੀ ਉਹਨਾਂ ਨੇ, ਉੱਥੇ ਰਾਤ ਰਹਿਣ ਆਏ ਸਨ, ਦਰਸ਼ਨ ਮੇਲੇ ਕਰਨ ਆਏ ਸਨ ਵੀ ਰਾਤ ਗੁਜ਼ਾਰਾਂਗੇ, ਰਿਟਾਇਰ ਹੋਇਆ ਆਪਣੀ ਨੌਕਰੀ ਤੋਂ, ਵੀ ਗੁਰੂ ਪਾਤਸ਼ਾਹ ਦੇ ਦੀਦਾਰ ਕਰਨੇ ਨੇ। ਮੈਂ ਆਪਣੀ ਪਤਨੀ ਨੂੰ ਆਣ ਕੇ ਸਾਰੀ ਵਾਰਤਾ ਦੱਸੀ ਹੈ, ਬੇਟੇ ਨੂੰ ਦੱਸੀ ਹੈ। ਪਤਨੀ ਕਹਿੰਦੀ, ਹੁਣ ਨਹੀਂ ਆਪਾਂ ਇੱਥੇ ਰਹਿਣਾ, ਆਪਾਂ ਇੱਥੋਂ ਨਿਕਲੀਏ, ਹੁਣ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ। ਦੋਵੇਂ ਪਤੀ ਪਤਨੀ ਪੁੱਤਰ ਸਮੇਤ ਬੱਚੀ ਨੂੰ ਸਮਝਾਉਂਦੇ, ਪੁੱਤਰ ਇਹ ਘਟਨਾ ਕਿਸੇ ਨੂੰ ਜਾ ਕੇ ਬਾਹਰ ਦੱਸੀ ਨਾ, ਨਹੀਂ ਤਾਂ ਪੁੱਤਰ ਅਸੀਂ ਮੂੰਹ ਵਿਖਾਉਣ ਜੋਗੇ ਨਹੀਂ ਕਿਸੇ ਨੂੰ ਰਵਾਂਗੇ, ਵੀ ਗੁਰੂ ਨਾਨਕ ਦੇ ਘਰ ਸਾਡੇ ਨਾਲ ਆਹ ਕੁਝ ਹੋਇਆ, ਜਿੱਥੇ ਗੁਰੂ ਨਾਨਕ ਸਾਹਿਬ ਕਿਸੇ ਸਮੇਂ ਆਏ, ਜਿਸ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ, ਜੇ ਉੱਥੇ ਸਾਡੀ ਇੱਜ਼ਤ ਸੇਫ ਨਹੀਂ, ਕੋਈ ਥੀਏਟਰ ਵਿੱਚ ਕਿਸੇ ਨਾਲ ਘਟਨਾ ਵਰਤਾ ਦੇਵੇ, ਕੋਈ ਬਾਹਰ ਕਿਸੇ ਦੀ ਇੱਜ਼ਤ 'ਤੇ ਹਮਲਾ ਕਰ ਦੇਵੇ ਅਤੇ 100 ਵਾਰ ਕਰ ਦੇਵੇ, ਗੁਰੂ ਘਰ ਵਿੱਚ ਇਹ ਘਟਨਾ ਵਾਪਰ ਜਾਏ ਤਾਂ ਫਿਰ ਇੱਜ਼ਤ ਸੇਫ ਕਿੱਥੇ ਹੈ? ਮੈਂ ਤੁਹਾਡਾ ਧਿਆਨ ਅੱਜ ਦਿਆਂ ਡੇਰਿਆਂ ਵੱਲ ਦਿਵਾਉਣਾ ਚਾਹੁੰਦਾ। ਪਤਾ ਨਹੀਂ ਪੰਜਾਬ ਦੇ ਕਿੰਨੇ ਡੇਰੇ ਨੇ ਜਿਹੜੇ ਸੁਰਖੀਆਂ ਵਿੱਚ ਨੇ, ਜਿਨ੍ਹਾਂ ਦੇ ਬਲਾਤਕਾਰਾਂ ਦੇ ਕੇਸ ਪਏ ਚੱਲਦੇ ਨੇ, CBI ਦੀਆਂ ਰਿਪੋਰਟਾਂ ਵੀ ਹੋ ਚੁੱਕੀਆਂ ਨੇ, ਲੜਕੀਆਂ ਅਦਾਲਤਾਂ 'ਚ ਬਿਆਨ ਦੇ ਚੁੱਕੀਆਂ ਨੇ। ਪਰ ਬੜਾ ਸੌਖਾ ਕੰਮ ਹੈ, ਉਹ ਬਾਬਿਆਂ ਨੇ ਸੋਨਿਆਂ ਦੇ ਖੰਡੇ ਦੇ ਕੇ ਤਖਤਾਂ ਦੇ ਪੁਜਾਰੀਆਂ ਕੋਲੋਂ ਆਪਣੇ ਇੱਕ ਕੁਕਰਮ ਧਵਾ ਲੈ, ਸੌਖਾ ਕੰਮ ਹੈ ਨਾ। ਮੈਂ ਕਿਸੇ ਤਖਤ ਦੀ ਅਗਵਾਈ ਕਰ ਰਿਹਾ ਹੋਵੇ ਅਤੇ ਕਿਸੇ ਬਾਬੇ ਦੀ ਮੇਰੇ ਕੋਲ ਰਿਪੋਰਟ ਪਹੁੰਚੇ, ਮੈਨੂੰ 2 ਲੱਖ ਰੁਪਈਆ ਦੇ ਕੇ ਮੇਰਾ ਮੂੰਹ ਬੰਦ ਕੀਤਾ ਜਾਏ, ਮੈਂ ਕਹਾਂ ਇਹ ਬਾਬਾ ਬਹੁਤ ਵਧੀਆ, ਜਾਓ ਇਹਦੇ ਡੇਰੇ 'ਤੇ, ਕਿਉਂਕਿ ਮੇਰੀ ਧੀ ਨਾਲ ਇਹ ਘਟਨਾ ਨਹੀਂ ਨਾ ਵਾਪਰੀ, ਮੇਰੀ ਭੈਣ ਨਾਲ ਇਹ ਘਟਨਾ ਨਹੀਂ ਨਾ ਵਾਪਰੀ। ਭੈਣ ਕਿਸੇ ਦੀ, ਧੀ ਕਿਸੇ ਦੀ, ਕੀ ਲੈਣਾ ਹੈ? ਫਿਰ ਉਹ ਹੀ ਬਾਬਾ ਜਦੋਂ ਉਹਨੂੰ ਕਲੀਨ ਚਿੱਟ ਮਿਲ ਜਾਂਦੀ ਹੈ, ਐਨ ਉਹਦੀ ਬਲੈਕ ਮਨੀ ਤੋਂ ਵਾਈਟ ਮਨੀ ਹੋ ਜਾਂਦੀ ਹੈ, ਫਿਰ ਉਹ ਸਟੇਜਾਂ ਦੇ ਉੱਤੇ ਕੀਰਤਨ ਹੋ ਰਿਹਾ, ਉਹ ਚਿਮਟੇ ਖੜਕੁਰ ਹੈ, ਉਹ ਹੀ ਸੰਗਤਾਂ ਪਿੱਛੇ ਪਾਉਂਦੀਆਂ ਫਿਰਦੀਆਂ ਨੇ। ਮੰਤ ਨਰਾਇਣੂ ਭੁੱਲ ਗਿਆ, ਅੱਜ ਦੇ ਮੰਤ ਵੀ ਭੁੱਲ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰ ਭੁੱਲ ਗਈ, ਕੀ ਕੁਝ ਹੋ ਰਿਹਾ ਸਾਡੇ ਨਾਲ। ਸਿੰਧੀ ਜੱਜ ਆਪਣੀ ਧੀ ਨੂੰ ਲੈ ਕੇ ਨਿਕਲਿਆ, ਜਦੋਂ ਰੇਲਵੇ ਸਟੇਸ਼ਨ 'ਤੇ ਪਹੁੰਚੇ ਨਾ, ਧੀ ਨੂੰ ਸਮਝਾਉਂਦੇ ਗਏ, ਪੁੱਤਰ ਬਾਹਰ ਜਾ ਕੇ ਨਾ ਦੱਸੀ, ਪਾਗਾਂ ਵਾਲੇ ਗੁਰਸਿੱਖ ਉਸ ਧੀ ਦੀ ਦਾਤ ਦੇਣੀ ਪਵੇਗੀ। ਉਸ ਧੀ ਨੇ 2-3 ਸਿਰੀ ਸਾਹਿਬ ਪਾ ਕੇ ਸਿੱਖ ਵੇਖੇ ਜਿਹੜੇ ਉੱਥੇ ਸਟੇਸ਼ਨ 'ਤੇ ਘੁੰਮ ਰਹੇ ਸਨ, ਸ੍ਰੀ ਸਾਹਿਬ ਗਲਾਂ 'ਚ ਪਾਈਆਂ ਸਨ ਉਹਨਾਂ ਨੇ। ਬੱਚੀ ਆਪਣੇ ਬਾਪ ਦਾ ਹੱਥ ਛੁਡਾ ਕੇ ਅਤੇ ਉਹਨਾਂ ਦੇ ਕੋਲ ਪਹੁੰਚੀ, ਸ੍ਰੀ ਸਾਹਿਬ ਪਾ ਕੇ ਜਿਹੜੇ ਘੁੰਮ ਰਹੇ ਸਨ ਸਿੱਖ, ਉਹਨਾਂ ਦੇ ਅੱਗੇ ਖਲੋ ਕੇ ਆਉਂਦੀ, ਤੁਸੀਂ ਗੁਰੂ ਦੇ ਸਿੱਖ ਜੇ? ਮੈਂ ਕਿਹਾ ਹਾਂ। ਮੈਂ ਕਿਹਾ ਨਹੀਂ, ਤੁਸੀਂ ਗੁਰੂ ਦੇ ਸਿੱਖ ਨਹੀਂ, ਮੈਂ ਇੱਕ ਸਿੰਧੀ ਜੱਜ ਦੀ ਧੀ ਹਾਂ, 13 ਸਾਲ ਮੇਰੀ ਉਮਰ ਹੈ, ਮੇਰਾ ਪਿਤਾ ਰਿਟਾਇਰ ਹੋ ਕੇ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਨ ਆਇਆ ਸੀ ਜਿੱਥੇ ਉਹਦਾ ਆਗਮਨ ਹੋਇਆ ਸੀ, ਮੈਂ ਇੱਜ਼ਤ ਲੈ ਕੇ ਆਈ ਸਾਂ, ਇੱਜ਼ਤ ਲੈ ਕੇ। ਤੁਸੀਂ ਸਿੱਖ ਖਵਾਉਂਦੇ ਹੋ? ਮੈਂ ਅੱਜ ਆਪਣੀ ਇੱਜ਼ਤ ਲੀਰੋ ਲੀਰ ਕਰਾ ਕੇ ਚੱਲੀ ਹਾਂ, ਤੁਸੀਂ ਸਿੱਖ ਨਹੀਂ। ਤੁਹਾਡੀ ਗੈਰਤ, ਤੁਹਾਡੀ ਅਣਖ, ਤੁਹਾਡੀ ਇੱਜ਼ਤ, ਤੁਹਾਡੀ ਆਬਰੂ ਖਤਮ ਹੋ ਚੁੱਕੀ ਹੈ। ਉਹਨਾਂ ਸਿੱਖਾਂ ਦੇ ਅੰਦਰ ਜਜ਼ਬਾ ਆਇਆ, ਉਹਨਾਂ ਨੇ ਆਪਣੀਆਂ ਮੀਟਿੰਗਾਂ ਕੀਤੀਆਂ ਸਿੱਖਾਂ ਨਾਲ, ਇਕੱਠ ਕੀਤਾ, ਫਿਰ ਸਿੱਖ ਇਕੱਠੇ ਕਰਕੇ ਅਰਦਾਸਾਂ ਸੋਧ ਕੇ ਉੱਧਰ ਨੂੰ ਵਧੇ ਨੇ। ਫਿਰ ਜਾ ਕੇ ਘਟਨਾ ਵਾਪਰੀ, ਕਿੰਨੇ ਸਿੱਖ ਸ਼ਹੀਦ ਹੋ ਗਏ, ਕਿੰਨਿਆਂ ਨੂੰ ਗੋਲੀਆਂ ਵੱਜੀਆਂ, ਕਿੰਨਿਆਂ ਨੂੰ ਜੰਡਾ ਨਾਲ ਬੰਨ ਕੇ ਸਾੜ ਦਿੱਤਾ ਗਿਆ, ਟਕੂਏ ਚੱਲੇ। ਫਿਰ ਜਾ ਕੇ ਉਹਨਾਂ ਕੋਲੋਂ ਚਾਬੀਆਂ ਲਈਆਂ ਗੁਰਦੁਆਰਿਆਂ ਦੀਆਂ, ਅੰਗਰੇਜ਼ ਰਾਜ ਸੀ ਨਾ ਉਦੋਂ, ਚਾਬੀਆਂ ਦੇ ਮੋਰਚੇ ਲੱਗੇ, ਘਟਨਾਵਾਂ ਵਾਪਰੀਆਂ। ਇੱਕ ਸਿੰਧੀ ਜੱਜ ਦੀ ਉਸ ਧੀ ਤੋਂ ਘਟਨਾ ਵਾਪਰਨ ਤੋਂ ਬਾਅਦ ਹੋਂਦ, ਸਿੰਘ ਸਭਾ ਲਹਿਰ ਹੋਂਦ ਵਿੱਚ ਆਈ, ਕਿੰਨੀਆਂ ਕੁਝ ਹੋਇਆ ਤੁਹਾਨੂੰ ਪਤਾ ਹੋਵੇ। ਜਦੋਂ 1873 ਦੇ ਵਿੱਚ 3-4 ਬੱਚੇ ਸਿੱਖ ਪਰਿਵਾਰਾਂ ਦੇ ਈਸਾਈ ਬਣ ਚੱਲੇ ਸਨ, ਬਣ ਦੀ ਤਿਆਰੀ ਹੋ ਰਹੀ ਸੀ, ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਆ ਜਿਹੜੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਨਜ਼ਰ ਆਉਂਦੇ ਨੇ, ਇਹ ਉਹਨਾਂ ਦੀ ਦੇਣ ਹੈ। ਉਸ ਤੋਂ ਬਾਅਦ ਇਹ ਲਹਿਰ ਖੜੀ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1921 ਨਵੰਬਰ 'ਚ ਬਣੀ ਹੈ, ਠੀਕ 1 ਮਹੀਨੇ ਬਾਅਦ ਅਕਾਲੀ ਦਲ ਬਣਦਾ ਹੈ। ਫਿਰ ਉਸ ਤੋਂ ਬਾਅਦ 1932 'ਚ ਖਰੜਾ ਤਿਆਰ ਕੀਤਾ ਗਿਆ ਕਿ ਆਪਾਂ ਸਮੁੱਚੇ ਸੰਸਾਰ ਦੇ ਗੁਰਦੁਆਰਿਆਂ ਦੀ ਮਰਿਆਦਾ ਇੱਕ ਕਰੀਏ, ਸਮੁੱਚੇ ਸੰਸਾਰ ਦੇ ਗੁਰਦੁਆਰਿਆਂ ਦੀ ਮਰਿਆਦਾ ਇੱਕ ਕਰੀਏ। ਇਹ 1932 'ਚ ਖਰੜਾ ਤਿਆਰ ਕੀਤਾ ਗਿਆ। 45 ਤੱਕ ਲਗਾਤਾਰ 13 ਸਾਲ ਇਹਤੇ ਵਿਚਾਰ ਹੁੰਦੀ ਰਹੀ। ਇਹਦੇ ਵਿੱਚ ਅਖੰਡ ਕੀਰਤਨ ਜਥੇ ਦੇ ਮੁਖੀ ਸਰਦਾਰ ਰਣਧੀਰ ਸਿੰਘ ਦੇ ਵੀ ਸੰਗਰੇਚਰ ਨੇ, ਜੇ ਇੱਥੇ ਸਿੱਖ ਰਹਿਤ ਮਰਿਆਦਾ ਹੋਵੇ ਤਾਂ ਉਹਨਾਂ ਦੇ ਵਿੱਚ ਉਦੋਂ ਤੁਸੀਂ ਲਿਸਟ ਕੱਢ ਕੇ ਨਾਮ ਪੜ੍ਹ ਸਕਦੇ ਹੋ। ਭਾਈ ਕਾਨ ਸਿੰਘ ਨਾਭਾ ਜੀ ਦਾ ਨਾਮ ਵਿੱਚ ਹੈ, ਪੰਥ ਦਰਦੀ ਵੱਡੇ ਵੱਡੇ ਯੋਧਿਆਂ ਦੇ ਨਾਮ ਨੇ। ਲਗਾਤਾਰ ਇਹਨਾਂ 'ਤੇ ਵਿਚਾਰ ਚਰਚਾ ਹੋਈ, ਅਖੀਰ 45 'ਚ ਫੈਸਲਾ ਹੋ ਗਿਆ ਇਹ ਸਿੱਖ ਰਹਿਤ ਮਰਿਆਦਾ ਹਰ ਗੁਰਦੁਆਰੇ 'ਚ, ਪੂਰੇ ਵਰਲਡ ਦੇ ਗੁਰਦੁਆਰਿਆਂ 'ਚ ਲਾਗੂ ਹੋਵੇ। ਪਰ ਬਦਕਿਸਮਤੀ ਚੰਦ ਕੁ ਗੁਰਦੁਆਰਿਆਂ ਨੂੰ ਛੱਡ ਕੇ ਪੰਜਾਬ ਦੇ ਇੱਕ ਡੇਰੇਦਾਰ ਨੇ ਵੀ ਇਹ ਮਰਿਆਦਾ ਨਹੀਂ ਮੰਨੀ। ਗੁਰਦੁਆਰਿਆਂ 'ਚ ਮਰਿਆਦਾ ਨਹੀਂ ਲਾਗੂ ਹੋਈ, ਪਰਿਵਾਰਾਂ 'ਚ ਲਾਗੂ ਨਹੀਂ ਹੋਈ, ਸਮਾਜ 'ਚ ਲਾਗੂ ਨਹੀਂ ਹੋਈ। ਫਿਰ ਉੱਥੇ ਆ ਗਏ ਜਿੱਥੋਂ ਤੁਰੇ ਸੀ, ਉਹ ਧੀ ਦੀ ਕੁਰਬਾਨੀ ਭੁੱਲ ਗਈ। ਜੇ ਜਨਮ ਲੈਣ ਵਕਤ ਆਪਣੇ ਬੱਚਿਆਂ ਨੂੰ ਇਹ ਘਟਨਾ ਸੁਣਾਓ ਤਾਂ ਸਮਝ ਆਏਗੀ ਗੁਰਦੁਆਰਿਆਂ 'ਚ ਇੱਜ਼ਤ ਆਬਰੂ ਦੀ ਰਾਖੀ ਹੁੰਦੀ ਹੈ। ਮੈਂ ਹਰ ਸਟੇਜ 'ਤੇ ਬੇਨਤੀ, ਥੋੜ੍ਹਾ ਜਿਹਾ ਪਿੱਛੇ ਜਾਓ, ਜਿਹੜੇ ਬਜ਼ੁਰਗ ਬੈਠੇ ਨੇ, ਮੇਰੀਆਂ ਬਜ਼ੁਰਗ ਮਾਵਾਂ ਬੈਠੀਆਂ ਨੇ, ਜਦੋਂ ਪੁਰਾਣਾ ਸਮਾਂ ਹੋਣਾ ਤਾਂ ਪਿੰਡਾਂ ਵਿੱਚ ਲੜਕੀਆਂ ਲੜਕੀਆਂ ਨੇ ਖੇਡਾਂ ਖੇਡਣੀਆਂ, 20-25 ਸਾਲ ਦੀ ਲੜਕੀ ਹੋਣਾ, 20-25 ਸਾਲ ਦੇ ਲੜਕੇ ਨੇ ਹੋਣਾ, ਉਹਨਾਂ ਨੇ ਰਾਤ ਨੂੰ ਲੁਕਣ ਮੀਚੀ ਖੇਡਣਾ, ਕਿਸੇ ਨੂੰ ਅਸ਼ਲੀਲਤਾ ਦਾ ਪਤਾ ਵੀ ਨਹੀਂ ਸੀ, ਵਿਕਾਰ ਭੋਗਣ ਦਾ ਪਤਾ ਨਹੀਂ ਸੀ ਕਿ ਵਿਕਾਰ ਪਿੰਡ ਦਾ ਲੜਕਾ ਹੋਣਾ, ਇਲਾਕੇ ਦੀ ਲੜਕੀ ਹੋਣੀ, ਪਤਾ ਹੀ ਨਾ ਹੋਣਾ ਵਿਕਾਰ ਭੋਗਣ ਦਾ। ਅੱਜ ਸਕੇ ਤਾਏ ਦੀ ਧੀ ਸਕੇ ਚਾਚੇ ਦੇ ਲੜਕੇ ਨਾਲ ਬਾਜ਼ਾਰ ਚਲੀ ਜਾਏ, ਮਨ ਡਰਦਾ ਮਾਂ ਦਾ, ਪਤਾ ਨਹੀਂ ਇੱਜ਼ਤ ਮਹਿਫੂਜ਼ ਪਹੁੰਚੇ ਕਿ ਨਾ ਪਹੁੰਚੇ। ਕਿੱਥੋਂ ਤੁਰੇ ਸੀ, ਕਿੱਥੇ ਆ ਗਏ? ਜਿਸ ਗੁਰੂ ਨੇ ਉੱਚਾ ਕਿਰਦਾਰ ਦਿੱਤਾ ਸੀ, ਉੱਚੀ ਰਹਿਣੀ ਬਹਿਣੀ ਦਿੱਤੀ ਸੀ, ਜਿਸ ਗੁਰੂ ਨੇ ਸਬਕ ਹਿਰਦੇ ਵਿੱਚ ਪਕਾਇਆ ਸੀ, ਦੁਸ਼ਮਣਾਂ ਦੀ ਧੀ ਵੀ ਜੀ ਪ੍ਰਾਪਤ ਹੋ ਜਾਏ, ਦੁਸ਼ਮਣ ਦੀ ਧੀ ਵੀ, ਉਹਦੇ 'ਤੇ ਹੱਥ 'ਤੇ ਕੀ ਪਾਉਣਾ? ਉਹਨੂੰ ਇੱਜ਼ਤ ਸਹਿਤ ਉਹਦੇ ਘਰ ਪਹੁੰਚਾ ਕੇ ਆਉਣਾ। ਦੁਸ਼ਮਣ ਦੀ ਧੀ ਵੀ ਮਿਲ ਜਾਏ ਨਾ, ਆਪਣੀ ਤਾਂ ਆਪਣੇ ਸਮਾਜ ਦੀ ਧੀ ਭੈਣ ਤਾਂ ਬਹੁਤ ਦੂਰ ਦੀ ਗੱਲ ਰਹੀ, ਦੁਸ਼ਮਣ ਦੀ ਜਿਹਦੇ ਨਾਲ ਅਸੀਂ ਲੜਨ ਜਾ ਰਹੇ ਹੋਈਏ, ਤਵਾਰੀਖ ਗਵਾਹ ਹੈ। ਇੱਥੇ ਆਪਣਿਆਂ ਨੇ ਤਾਂ ਧੀਆਂ ਨਾਲ ਮਾੜੇ ਕੰਮ ਕੀਤੇ ਹੋਣਗੇ, ਸਿੱਖਾਂ ਦੀ ਹਿਸਟਰੀ ਪਈ ਬੋਲਦੀ ਸੀ ਕਿ ਇੱਥੇ ਗੁਰੂ ਕੇ ਕਿਸੇ ਸਿੱਖ ਨੇ ਗੁਰੂ ਕਾਲ ਦੇ ਦੌਰਾਨ ਦੁਸ਼ਮਣ ਦੀ ਧੀ ਨੂੰ ਵੀ ਦੁਸ਼ਮਣਾਂ ਦੇ ਚੁੰਗਲ 'ਚੋਂ ਬਚਾਇਆ ਹੈ। ਤੁਸੀਂ ਬਾਬਾ ਅਜੀਤ ਸਿੰਘ ਦਾ ਇਤਿਹਾਸ ਪੜ੍ਹ ਲਓ। ਜਦੋਂ ਇੱਕ ਹਿੰਦੂ ਪਰਿਵਾਰ, ਇੱਕ ਪੰਡਿਤ ਆਪਣੀ ਪਤਨੀ ਉਹਦੇ ਕੋਲੋਂ ਰੰਗੜ ਖੋ ਕੇ ਲੈ ਗਏ ਅਤੇ ਅਨੰਦਪੁਰ ਦੀ ਧਰਤੀ 'ਤੇ ਪਹੁੰਚਿਆ ਸੀ ਆਣ ਕੇ, ਤਵਾਰੀਖ ਦੇ ਪੰਨੇ ਗਵਾਹ ਨੇ, ਚੀਕ ਚੀਕ ਪੁਕਾਰ ਕਰਦੇ ਨੇ ਗੁਰੂ ਕੇ ਸਿੱਖਾਂ ਨੇ ਦੂਜਿਆਂ ਦੇ ਬਦਲੇ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰ ਛੱਡੀਆਂ। ਅਤੇ ਤਵਾਰੀਖ ਦਿਆਂ ਪੰਨਿਆਂ 'ਤੇ ਲਿਖਿਆ ਫਿੱਡਾ ਜੈਸਾ ਟਟੂਆ ਮਧੇਰਾ ਜਿਹਾ ਘੋੜਾ। ਟਟੂਆ ਕਹਿੰਦੇ ਨੇ ਘੋੜੇ ਨੂੰ। ਫਿੱਡਾ ਜੈਸਾ ਟਟੂਆ ਉਹ ਜੁੱਲੜੂ ਸਾ ਕਾਠੀ ਪਾਏ, ਜਿਹੜੀ ਜੁੱਲੀ 'ਤੇ ਰਾਤ ਨੂੰ ਸੌਂਦੇ ਸਨ ਥੱਲੇ, ਉਹ ਜੁੱਲੀ ਦੀ ਕਾਠੀ ਬਣਾ ਕੇ ਘੋੜੇ 'ਤੇ ਪਾਈ ਹੈ। ਪਾਟਿਆ ਸਾ ਕਛੜੂ ਅਤੇ ਨੀਲੜੂ ਸਾ ਚਾਦਰੂ ਸੇ, ਪਾਟਿਆ ਜਾ ਕਛਹਿਰਾ ਅਤੇ ਨੀਲੀ ਜੀ ਚਾਦਰ ਦੀ ਝੁੰਬ ਮਾਰੀ ਹੈ। ਪਾਟਿਆ ਸਾ ਕਛੜੂ ਅਤੇ ਨੀਲੜੂ ਸਾ ਚਾਦਰੂ ਸੇ, ਗੱਠ ਸੱਠ ਗਾਤਰਾ ਬਣਾਇਆ ਸਭ ਸਾਜੂ। ਇੰਨੀ ਵੀ ਅਮੀਰੀ ਨਹੀਂ ਸੀ ਵੀ ਜਿਹੜਾ ਗਾਤਰਾ ਹੈ ਉਹ ਕੋ ਵਧੀਆ ਪਾ ਸਕਣ। ਲੀਰਾਂ ਇਕੱਠੀਆਂ ਕਰਕੇ ਉਹਦੇ ਵਿੱਚ ਕਿਰਪਾਨ ਉਡਾਈ ਹੁੰਦੀ ਸੀ। ਗੱਠ ਸੱਠ ਗਾਤਰਾ ਬਣਾਇਆ ਸਭ ਸਾਜੂ, ਨਾਮ ਕਿਹਾ ਕਾਲੜੀ ਸੋ, ਫਿਰੇ ਬੁਰੇ ਹਾਲੜੂ ਸੋ, ਲੂਟ ਕੂਟ ਖਾਵਣੇ ਕੋ ਡਾਢੇ ਸਰਦਾਜੂ। ਜਿਹੜੇ ਬਾਹਰੋਂ ਆਣ ਕੇ ਦੇਸ਼ ਲੁੱਟਦੇ ਸਨ, ਇਹ ਉਹ ਹੀ ਉਹਦੇ ਸਨ ਜਿਹੜੇ ਉਹਨਾਂ ਨੂੰ ਲੁੱਟ ਕੇ ਅਤੇ ਮਾਲ ਖੋ ਕੇ ਫਿਰ ਇਹਨਾਂ ਦੇ ਘਰੋਂ ਘਰੀ ਵਾਪਸ ਪਹੁੰਚਾਉਂਦੇ ਸਨ, ਰਾਖੀ ਕਰਦੇ ਰਹੇ। ਪਰ ਜਿੱਦਣ ਇਹਨਾਂ ਦੀ ਧੀਆਂ ਦੀ ਰਾਖੀ ਦੀ ਗੱਲ ਆਈ, ਉਦਣ ਕਿਸੇ ਨੇ ਨਹੀਂ ਕੀਤੀ। ਜਿੱਦਣ ਇਹਨਾਂ 'ਤੇ ਕਿਉਂ ਕਿਰਦਾਰੀ ਇੰਨਾ ਨੀਵਾਂ ਹੋ ਗਿਆ, ਆਓ ਵਾਪਸ ਪਰਤ ਆਓ ਭਾਗਾਂ ਵਾਲਿਓ, ਆਪਣੇ ਘਰ ਸਾਂਭ ਲਓ, ਗੁਰੂ ਦੇ ਕੋਲੋਂ ਮਤ ਲੈ ਲਈਏ, ਕਿਰਦਾਰ ਉੱਚਾ ਹੋ ਜਾਏ, ਜੀਵਨ ਦੀ ਰਹਿਣੀ ਬਹਿਣੀ ਉੱਚੀ ਬਣ ਜਾਏ, ਜ਼ਿੰਦਗੀ ਜਿਉਣ ਦਾ ਸਬੱਬ ਜਿਹੜਾ ਸਾਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ, ਫਿਰ ਵਾਪਸ ਪਰਤ ਕੇ ਆ ਜਾਏ। ਜਿਹੜੀ ਸੋਚ ਹੈ ਉਹ ਗੁਰੂ ਕੋਲੋਂ ਲੈ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਈਏ। ਸਾਕਾ ਨਨਕਾਣਾ ਵਾਪਰੇ ਨੂੰ ਅਜੇ ਕਿੰਨੇ ਸਾਲ ਹੋਏ ਨੇ, 21 'ਚ ਵਾਪਰੇ ਹੈ, 2021 'ਚ 100 ਸਾਲ ਹੋਣਾ ਹੈ, 2021 'ਚ ਤੁਸੀਂ ਅੰਦਾਜ਼ਾ ਲਗਾ ਲਓ, 100 ਸਾਲ ਨਹੀਂ ਹੋਇਆ ਅਜੇ। 100 ਸਾਲ ਦਾ ਇਤਿਹਾਸ ਬੱਚਿਆਂ ਨੂੰ ਯਾਦ ਨਹੀਂ ਹੈ, 100 ਸਾਲ ਦਾ ਇਤਿਹਾਸ, ਪੁਰਾਣੀਆਂ ਕਿੰਨੀਆਂ ਕਿੰਨੀਆਂ ਸਟੋਰੀਆਂ ਆਪਣ, ਕਿਉਂਕਿ ਘਰਾਂ 'ਚ ਚਾਹੀਦੀਆਂ ਸਨ, ਪੁਸਤਕਾਂ 'ਚ ਪਈਆਂ ਹੁੰਦੀਆਂ, ਚੰਗੇ ਮੈਗਜ਼ੀਨ ਪਏ ਹੁੰਦੇ, ਗੁਰਬਾਣੀ ਦਾ ਸਹਿਤ, ਗੁਰਬਾਣੀ ਦੀਆਂ ਪੋਥੀਆਂ ਪਈਆਂ ਹੁੰਦੀਆਂ, ਕਿਤੇ ਘਰ ਵਿੱਚ ਬੈਠ ਕੇ ਵਿਚਾਰ ਚਰਚਾ ਆਪਣੇ ਬੱਚਿਆਂ ਨਾਲ ਕੀਤੀ ਜਾਂਦੀ। ਬੱਚਾ ਕਿਤੇ ਪੜ੍ਹਦਾ, ਬੈਂਗਲੌਰ ਪੜ੍ਹੇ, ਬੱਚਾ ਬਾਹਰਲੀ ਕੰਟਰੀ 'ਚ ਪੜ੍ਹੇ, ਜਿੱਥੇ ਮਰਜ਼ੀ ਪੜ੍ਹੇ, ਉਹਨੂੰ ਆਪਣੇ ਧਰਮ ਬਾਰੇ ਤਾਂ ਪਤਾ ਹੋਵੇ ਨਾ। ਉਹਨੂੰ ਕੋਈ ਪਵੇ ਸਿੱਖਾਂ ਦੇ 12 ਵੱਜ ਕੇ, ਉਹਨੂੰ ਪਤਾ ਤਾਂ ਹੋਵੇ ਸਿੱਖਾਂ ਦੇ 12 ਕਦੋਂ ਵੱਜੇ ਸਨ। ਰਹਿਣ ਸਹਿਣ, ਉੱਚਾ ਜੀਵਨ, ਕਿਰਦਾਰ ਬਾਰੇ ਤਾਂ ਪਤਾ ਹੋਵੇ, ਸਿੱਖੀ ਦਾ ਕਿਰਦਾਰ ਕੀ ਹੈ, ਸਿੱਖੀ ਜੀਵਨ ਜਾਂਚ ਕੀ ਹੈ। ਹੁਣ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਕਹੀ ਹੈ, ਗੋਬਿੰਦ ਭਜਨ ਕੀ ਮਤ ਹੈ ਹੋਰਾ, ਰੱਬ ਨੂੰ ਯਾਦ ਕਰਨ ਵਾਲੀ ਮਤ ਵਿੱਚ ਵਿਖਾਵਾ ਨਹੀਂ ਹੈ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੱਜ ਕੀ ਹੋ ਰਿਹਾ, ਜਿਹੜੀ ਮਤ ਨਾਲ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ, ਕਿਉਂ ਨਹੀਂ ਪਾਇਆ ਜਾ ਰਿਹਾ, ਕਿਉਂਕਿ ਇਸ ਮਤ ਵਿੱਚ ਵਿਖਾਵਾ ਹੈ। ਇਹ ਮਤ ਵਿਖਾ ਕੇ ਰੱਬ ਦਾ ਨਾਂ ਲੈਂਦੀ ਹੈ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਮਾਲਾ ਬਾਹਰੋਂ ਦਿਸਦੀ ਹੈ, ਚਿੰਨ ਬਾਹਰੋਂ ਦਿਸਦੇ ਨੇ, ਮਤ ਵਿਖਾਉਂਦੀ ਹੈ ਕਿ ਪਤਾ ਲੱਗ ਜਾਏ ਮੈਂ ਪਾਠ ਵੀ ਕਰਦਾ, ਪਤਾ ਲੱਗ ਜਾਏ ਮੈਂ ਧਰਮ ਵੀ ਕਮਾਉਂਦਾ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੇਈ, ਰੁੱਢ ਨੂੰ ਕੁੱਟਿਆ ਸੱਪ ਨਹੀਂ ਮਰੇਗਾ। ਰੁੱਢ ਸੱਪ ਉਦੋਂ ਮਰੇਗਾ ਜਦੋਂ ਰੁੱਢ ਦੇ ਵਿੱਚੋਂ ਸੱਪ ਨੂੰ ਬਾਹਰ ਕੱਢ ਕੇ ਉਹਦੇ ਸਿਰ 'ਚ ਡਾਂਗ ਮਾਰਾਂਗੇ। ਸੱਪ ਹੈ ਮਨ, ਰੁੱਢ ਹੈ ਵਰਮੀ ਹੈ ਸਰੀਰ, ਇੱਥੇ ਸਰੀਰ ਨੂੰ ਦੁੱਖ ਦਿੱਤਾ ਜਾ ਰਿਹਾ, ਸਰੀਰ ਨੂੰ ਕਸ਼ ਦਿੱਤੇ ਜਾ ਰਹੇ ਨੇ। ਭਗਤ ਨਾਮਦੇਵ ਜੀ ਦਾ ਬਹੁਤ ਪਿਆਰਾ ਵਾਕ ਹੈ, ਸਾਪ ਕੁੰਚ ਛੋਡੈ ਬਿਖ ਨਹੀਂ ਛੱਡੈ, ਸੱਪ ਕੁੰਝ ਲਾਉਂਦਾ ਹੈ ਪਰ ਯੈਰ ਨਹੀਂ ਛੱਡਦਾ। ਬੰਦਾ ਵੀ ਤੇ ਕੁੰਝ ਲਾਉਂਦਾ ਹੈ, ਕਈ ਵਾਰੀ ਕਈ ਕਈ ਤਾਂ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਆਪਣੀਆਂ ਕੁੰਝਾਂ ਉਤਾਰਦੇ ਨੇ। ਪਹਿਲਾਂ ਫਲਾਣੇ ਗੁਰੂ ਨੂੰ ਮੰਨਦੇ ਸੀ, ਪਹਿਲਾਂ ਫਲਾਣੇ ਬਾਬਾ ਜੀ ਕੋ ਜਾਂਦੇ ਸੀ, ਹੁਣ ਬਾਬਾ ਬਦਲਤਾ, ਗੁਰੂ ਬਦਲ ਦਿੱਤਾ, ਕੁੰਝਾਂ ਲਾ ਦਿੱਤੀਆਂ, ਜੀਵਨ 'ਚ ਕੁੰਝਾਂ ਬਦਲਦੇ ਰਹੇ, ਯੈਰ ਨਹੀਂ ਛੱਡੀ। ਇਹ ਕੁੰਝ ਪਾਈ ਦੂਜੇ ਨੇ ਪਾਈ ਤੀਜੇ ਨੇ, ਕੁੰਝਾਂ ਉਤਾਰੀਆਂ, ਪਹਿਲਾਂ ਕਿਸੇ ਬਾਬੇ ਕੋਲ, ਪਹਿਲਾਂ ਕਿਸੇ ਗੁਰੂ ਕੋ, ਪਹਿਲਾਂ ਕਿਸੇ ਗੁਰੂ ਕੋ, ਜੀਵਨ 'ਚ ਗੁਰੂ ਹੀ ਬਦਲਦੇ ਰਹੇ। ਸਾਪ ਕੁੰਝ ਛੋਡੈ ਬਿਖ ਨਹੀਂ ਛੱਡੈ, ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ। ਪਾਣੀ ਵਿੱਚ ਬਗਲਾ ਰਹਿੰਦਾ ਹੈ, ਅੱਖਾਂ ਬੰਦ ਕਰਦਾ ਹੈ, ਵੇਖਣ ਵਾਲੇ ਨੂੰ ਲੱਗਦਾ ਹੈ ਕਿ ਇਹਨੇ ਸਮਾਧੀ ਲਾਈ ਹੋਈ ਹੈ, ਸਮਾਧੀ ਨਹੀਂ ਲਾਈ, ਉਹਨੇ ਅੱਖਾਂ ਬੰਦ ਕੀਤੀਆਂ, ਇਸ ਕਰਕੇ ਇਹ ਹਿੱਲਣ ਜੁੱਲਣ, ਅਤੇ ਮੈਂ ਬੜਾ ਸੌਖਾ ਇਹਨਾਂ ਨੂੰ ਆਪਣੀ ਇਸ ਨਿਰਲ ਵਿੱਚ ਲੈ ਸਕਾਂ, ਇਹ ਆਹਾਰ ਬਣਾ ਸਕਾਂ ਆਪਣਾ। ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ, ਜਿਵੇਂ ਬਗਲਾ ਐਨ ਸਮਾਧੀ ਲਾ ਕੇ ਖਲੋਂਦਾ, ਅਤੇ ਥੱਲੇ ਜੀਵ ਨਿੱਕੇ ਨਿੱਕੇ ਪਾਣੀ 'ਚ ਹਿੱਲਣ ਲੱਗ ਪੈਂਦੇ ਨੇ, ਖਾ ਜਾਂਦਾ ਉਹਨਾਂ ਨੂੰ। ਕਈ ਵਾਰ ਇੰਝ ਲੱਗਦਾ ਸੰਸਾਰ 'ਤੇ ਮਨੁੱਖ ਵੀ ਆਪਣਾ ਧਿਆਨ ਜੋੜਦਾ ਹੈ, ਮਨੁੱਖ ਵੀ ਅੱਖਾਂ ਬੰਦ ਕਰਦਾ ਹੈ, ਵੇਖਣ ਨੂੰ ਲੱਗਦਾ ਹੈ ਭਗਤ ਹੈ, ਪਰ ਭਗਤ ਨਾਮਦੇਵ ਜੀ ਨੂੰ ਕਹਿਣਾ ਪੈਂਦਾ ਹੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਜੇ ਮਨ ਸ਼ੁੱਧ ਨਹੀਂ ਤੇ ਧਿਆਨ ਕੋ ਜਪੰਨਾ, ਨਾਟਕ ਕਿਉਂ ਕਰਦੇ ਦੁਨੀਆਂ ਦੇ ਵਿੱਚ। ਇੱਕ ਗੱਲ ਹੋਰ ਸਾਡੇ ਸਮਾਜ ਵਿੱਚ ਆਮ ਪ੍ਰਚਾਰੀ ਜਾ ਰਹੀ ਹੈ, ਅੱਖਾਂ ਬੰਦ ਕਰੋ, ਚੌਂਕੜਾ ਮਾਰੋ, ਰੀੜ੍ਹ ਦੀ ਹੱਡੀ ਸਿੱਧੀ ਕਰ ਲਓ, ਸੁਰਤ ਜੋੜੋ। ਇਹ ਜੋਗੀ ਲੋਕ ਕਰਦੇ ਸਨ, ਇਹ ਜੋਗੀ ਲੋਕਾਂ ਦਾ ਮਤ ਸੀ। ਸਿੱਖੀ ਵਿੱਚ ਜਿਹੜਾ ਨਿਰੰਕਾਰ ਨੂੰ ਯਾਦ ਕਰਨਾ, ਉਹ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੈ। ਇੱਥੇ ਉੱਠਤ ਬੈਠ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈਏ ਹੈ। ਸਿੱਖੀ ਦਾ ਨਾਮ ਜਪਣਾ ਹੈ। ਤੂੰ ਖੇਤਾਂ 'ਚ ਹਲ ਵਾਹ ਰਿਹਾ ਹੋਵੇਂ, ਤੇਰੀ ਸੁਰਤ ਵਿੱਚ ਸੱਚ ਹੋਵੇ ਕਿ ਜਿਸ ਕਾਮੇ ਕੋਲੋਂ ਖੇਤਾਂ 'ਚ ਕੰਮ ਕਰਾ ਰਿਹਾ ਇਹਦੀ ਦਿਹਾੜੀ ਨਹੀਂ ਮਾਰਨੀ। ਜਿਸ ਦੁਕਾਨ 'ਤੇ ਬਹਿ ਕੇ ਸਾਰੀ ਦਿਹਾੜੀ ਮਜ਼ਦੂਰਾਂ ਕੋਲੋਂ, ਜਿਸ ਕਾਰਖਾਨੇ 'ਚ ਮਜ਼ਦੂਰਾਂ ਕੋਲੋਂ ਕੰਮ ਕਰਾ ਰਿਹਾ, ਐਨ ਓਵਰ ਟਾਈਮ ਜਿੰਨਾ ਲੱਗਾ ਉਹਨਾਂ ਦੀ ਬਣਦੀ, ਉਹਨਾਂ ਦੀ ਮਿਹਨਤ ਦੇਣੀ ਹੈ। ਇਹ ਨਾਮ ਜਪਣਾ, ਸਿੱਖੀ ਦਾ ਨਾਮ ਜਪਣਾ ਇਹ ਹੈ। ਪਰ ਕੀ ਕਿਹਾ ਜਾਂਦਾ? ਅੱਖਾਂ ਬੰਦ ਕਰੋ ਜੀ, ਰੱਬ ਨੂੰ ਯਾਦ ਕਰ ਲਈ, ਨੇਤਰ ਬੰਦ ਕਰ ਲਓ। ਕਮਾਲ ਦੀ ਗੱਲ ਹੈ, ਦੁਨੀਆਂ ਦਾ ਹਰ ਕੰਮ ਅੱਖਾਂ ਖੋਲ੍ਹ ਕੇ ਹੁੰਦਾ ਹੈ। ਮੇਰੀ ਉਹ ਭੈਣੋ, ਤਵੇ ਦੇ ਉੱਤੇ ਪ੍ਰਸ਼ਾਦਾ ਪਾਉਣਾ ਹੋਵੇ ਤਾਂ ਅੱਖਾਂ ਬੰਦ ਕਰਕੇ ਪਾ ਸਕਦਾ ਕੋਈ? ਸਬਜ਼ੀ ਦੇ ਵਿੱਚ ਨਮਕ, ਮਿਰਚਾਂ, ਲੂਣ ਪਾਉਣਾ ਹੋਵੇ ਤਾਂ ਅੱਖਾਂ ਬੰਦ ਕਰਕੇ ਪਾਇਆ ਜਾ ਸਕਦਾ? ਹੋ ਸਕਦਾ ਨਮਕ ਦੇ ਭੁਲੇਖੇ ਖੰਡ ਪੈ ਜਾਏ, ਹੋ ਸਕਦਾ ਮਿਰਚਾਂ ਵੱਧ ਪੈ ਜਾਣ। ਦੁਕਾਨਦਾਰ ਦੁਕਾਨ 'ਤੇ ਸੌਦਾ ਤੋਲਣ ਲੱਗਿਆ ਅੱਖਾਂ ਬੰਦ ਕਰ ਲਵੇ ਤਾਂ ਕੀ ਹੋਏਗਾ? ਹੋ ਸਕਦਾ ਸੌਦਾ ਵੱਧ ਤੋਲਿਆ ਜਾਏ। ਉੱਥੇ ਧਿਆਨ ਐਨ ਹੁੰਦਾ ਹੈ ਵੀ ਇੱਕ ਅੰਕ ਨਹੀਂ ਅੱਗੇ ਜਾਣ ਦੇਣਾ, ਜੀਰੋ 'ਤੇ ਕੰਡਾ ਹੋਵੇ, ਘੱਟ ਜਾਵੇ ਵੱਧ ਨਾ ਜਾਵੇ। ਤਾਂ ਹੀ ਤਾਂ ਆ ਕੰਡੇ ਚੈੱਕ ਹੁੰਦੇ ਨੇ, ਪਿੰਡਾਂ ਵਿੱਚ ਕਈ ਫਸ ਜਾਂਦੇ ਨੇ, ਉੱਥੇ ਵਿਚਾਰਾ ਕੌਣ ਪੁੱਛਦਾ? ਉੱਥੇ ਜਦੋਂ ਉਹ ਕਣਕ ਜੋਖਦੇ ਨੇ, ਉੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਕਿਸੇ ਨੇ ਵੱਟੇ ਚੈੱਕ ਨਹੀਂ ਕਰਨੇ, ਉੱਥੇ ਹੁੰਦੇ ਵੀ ਨਹੀਂ ਗੇ, ਉੱਥੇ ਰਗੜੇ ਜਾਂਦੇ ਨੇ। ਕਿੰਨੇ ਕਿੰਨੇ ਸਾਲਾਂ ਵਧੀ ਇੱਦਾਂ ਲੁੱਟ ਚੱਲਦੀ ਹੈ। ਪੱਗਾਂ ਵਾਲੇ ਇਸ ਗੱਲ ਨੂੰ ਸਮਝਣ ਦੀ, ਜੇ ਦੁਨੀਆਂ ਦਾ ਹਰ ਕੰਮ ਅੱਖਾਂ ਖੋਲ੍ਹ ਕੇ ਹੁੰਦਾ, ਗੱਡੀ ਅੱਖਾਂ ਖੋਲ੍ਹ ਕੇ ਚਲਾਈ ਜਾਂਦੀ ਹੈ, ਖੇਤਾਂ 'ਚ ਹੜ ਅੱਖਾਂ ਖੋਲ੍ਹ ਕੇ ਵਹਿ ਜਾਂਦਾ, ਦੁਕਾਨ ਦੇ ਉੱਤੇ ਅੱਖਾਂ ਖੋਲ੍ਹ ਕੇ ਸੌਦਾ ਤੋਲਿਆ ਜਾਂਦਾ, ਈਵਨ ਠੱਗੀ ਅੱਖਾਂ ਖੋਲ੍ਹ ਕੇ ਮਾਰੀ ਜਾਂਦੀ ਹੈ, ਬੇਈਮਾਨੀ ਅੱਖਾਂ ਖੋਲ੍ਹ ਕੇ ਕੀਤੀ ਜਾਂਦੀ ਹੈ, ਝੂਠ, ਸੰਸਾਰ 'ਤੇ ਜਿਤਨਾ ਕੁਝ ਹੁੰਦਾ ਅੱਖਾਂ ਖੋਲ੍ਹ ਕੇ ਕੀਤਾ ਜਾਂਦਾ। ਕਹਿੰਦੇ ਜਦੋਂ ਰੱਬ ਨੂੰ ਯਾਦ ਕਰਨਾ ਉਦੋਂ ਅੱਖਾਂ ਬੰਦ ਕਰ ਲਓ। ਇਹ ਤਾਂ ਇਸ ਤਰ੍ਹਾਂ ਹੋਇਆ ਜਿਵੇਂ ਕਬੂਤਰ ਨੂੰ ਆਣ ਕੇ ਕੁੱਤਾ ਪੈਂਦਾ ਹੋਵੇ, ਸਵਾਨ ਪੈਂਦਾ ਹੋਵੇ ਵੀ ਅੱਜ ਮੈਂ ਖਾ ਹੀ ਜਾਣਾ ਇਹਨੂੰ, ਜਿਵੇਂ ਕੂਕਰ ਕਬੂਤਰ ਨੂੰ ਖਾਣ ਪੈਂਦਾ ਹੋਵੇ, ਅਤੇ ਕੋਈ ਕਬੂਤਰ ਨੂੰ ਆਣ ਕੇ ਕਹੇ ਜਦੋਂ ਤੇਰੇ ਵੱਲ ਕੁੱਤਾ ਆਵੇ ਨਾ ਤੂੰ ਅੱਖਾਂ ਬੰਦ ਕਰ ਲਿਆ ਕਰ। ਅਤੇ ਜੇ ਕਬੂਤਰ ਕੂਕਰ ਦੀ ਕਿਸੇ ਬੰਦੇ ਦੀ ਗੱਲ ਮੰਨ ਕੇ ਅੱਖਾਂ ਬੰਦ ਕਰ ਲੈ ਤਾਂ ਫਿਰ ਤਾਂ ਕੂਕਰ ਨੂੰ ਭੱਜਣਾ ਨਹੀਂ ਨਾ ਪੈਣਾ, ਕਬੂਤਰ ਨੂੰ ਫੜਨ ਲਈ ਐਂ ਭੋਲੇ ਜੇ ਪੈਰੀ ਜਾਏਗਾ, ਉਹਨੇ ਅੱਖਾਂ ਬੰਦ ਕੀਤੀਆਂ ਹੋਣੀਆਂ ਤੂੰ ਮੂੰਹ 'ਚ ਪਾ ਲੈਣਾ ਉਹਨੇ। ਪੰਜ ਵਕਾਰ ਕੂਕਰਾਂ ਦੀ ਤਰ੍ਹਾਂ ਮੂੰਹ ਅੱਡ ਕੇ ਬੈਠੇ ਨੇ, ਅਤੇ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਉਠਾ ਕੇ ਅੱਖਾਂ ਬੰਦ ਕਰਾਈਆਂ ਜਾ ਰਹੀਆਂ ਸਾਡੀ ਕੌਮ ਦੀਆਂ। ਅੱਖਾਂ ਬੰਦ ਕਰ ਲਓ, ਅਤੇ ਮੈਂ ਬੇਨਤੀ ਕਰਦਾ ਹੁੰਦਾ, ਇੱਥੇ ਹਜ਼ਾਰਾਂ ਸਾਲ ਹਿੰਦੁਸਤਾਨ ਨੇ ਅੱਖਾਂ ਬੰਦ ਕੀਤੀਆਂ, ਇਹਨਾਂ ਅੱਖਾਂ ਬੰਦ ਕੀਤੀਆਂ, ਇਹਨਾਂ ਦੇ ਘਰ ਲੁੱਟ ਕੇ ਲੈ ਗਏ ਬਾਹਰੋਂ ਆਏ ਹਮਲਾਵਰ, ਇਹਨਾਂ ਦੀਆਂ ਧੀਆਂ ਚੁੱਕ ਕੇ ਲੈ ਗਏ ਬਾਹਰੋਂ। ਅੱਖਾਂ ਬੰਦ ਕੀਤੀਆਂ, ਹੁਣ ਤਾਂ ਰਖਵਾਲੀ ਥੋੜ੍ਹਾ ਹੁੰਦੀ ਹੈ, ਘਰ ਲੁੱਟਿਆ ਜਾਂਦਾ, ਇਹਨਾਂ ਦੀਆਂ ਅੱਖਾਂ ਬੰਦ ਕਰਾ ਦਿੱਤੀਆਂ ਉਹਨਾਂ ਨੇ। ਇਹਨਾਂ ਜਦੋਂ ਅੱਖਾਂ ਖੋਲ੍ਹੀਆਂ ਕੀ ਵੇਖਿਆ? ਘਰ 'ਚ ਹੈ ਹੀ ਕੁਝ ਨਹੀਂ। ਇਹਨਾਂ ਜਦੋਂ ਅੱਖਾਂ ਖੋਲ੍ਹੀਆਂ ਉਦੋਂ ਇਹਨਾਂ ਦੇ ਘਰ ਦੀ ਇੱਜ਼ਤ ਗਜ਼ਨੀ ਦੇ ਬਾਜ਼ਾਰ 'ਚ ਵਿਕ ਰਹੀ ਸੀ। ਸਤਿਗੁਰ ਨੇ ਆਖਿਆ ਖੋਲ ਅੱਖਾਂ ਭਲਿਆ, ਬੋਲ ਸੋ ਧਰਮੜੀਆ, ਉਹ ਮੋਨਕਤ ਧਾਰੀ ਰਾਮ, ਅੱਖਾਂ ਖੋਲ ਬੋਲ। ਉਦੋਂ ਤੱਕ ਬੋਲ ਜਦੋਂ ਤੱਕ ਇਹ ਸਰੀਰ ਵਿੱਚ ਸਵਾਸ ਚੱਲਦੇ ਨੇ ਤੇਰੇ 'ਤੇ, ਬੋਲਦਾ ਰਹਿ, ਤੇਰੇ ਬੋਲਣਾ ਹੋ ਸਕਦਾ ਕੋਈ ਸੁੱਤੀ ਆਤਮਾ ਵਾਲਾ ਜਾਗ ਸਕੇ। ਇਹ ਜਗਾਇਆ ਸੀ ਤਾਂ ਹੀ ਤਾਂ ਦਿੱਲੀ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਜਗਾਇਆ ਸੀ। ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਤਿੰਨ ਮਰਜੀ ਵੜਿਆਂ ਨੂੰ ਸ਼ਹੀਦ ਕੀਤਾ ਗਿਆ, ਜਦੋਂ ਵਾਰੀ ਭਾਈ ਦਿਆਲਾ ਜੀ ਦੀ ਆਉਂਦੀ ਹੈ ਨਾ, ਅਤੇ ਭਾਈ ਦਿਆਲਾ ਜੀ ਨੂੰ ਆਣ ਕੇ ਉਹ ਸਜ਼ਾ ਦੇਣ ਵਾਲਾ ਕਹਿੰਦਾ ਹੈ, ਫਤਵਾ ਜਾਰੀ ਕਰਨ ਵਾਲਾ ਕਹਿੰਦਾ ਹੈ, ਭਾਈ ਦਿਆਲਾ ਜੀ ਜਿਵੇਂ ਤੁਹਾਡੇ ਭਰਾਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਤੁਹਾਡੇ ਵਾਸਤੇ ਬੜੀ ਭਿਅੰਕਰ ਸਜ਼ਾ ਹੈ ਜੇ ਤੁਸੀਂ ਨਹੀਂ ਇਸਲਾਮ ਕਬੂਲ ਕਰਨਾ, ਨਹੀਂ ਕੋਈ ਕਰਾਮਾਤ ਵਿਖਾਉਣੀ, ਤਾਂ ਆ ਵੇਖੋ ਪਾਣੀ ਦਾ ਪਾਣੀ ਉੱਬਲ ਰਿਹਾ ਤੁਹਾਡੇ ਸਾਹਮਣੇ, ਵੇਖੋ ਪਾਣੀ, ਸਾਰੀ ਰਾਤ ਇਹਦੇ ਥੱਲੇ ਅੱਗ ਬਾਲਦੇ ਰਹੇ ਹਾਂ, ਪਾਣੀ ਪਾਉਂਦੇ ਰਹੇ ਹਾਂ, ਪਾਣੀ ਕੜ ਕੜ ਕੇ ਲਾਲ ਹੋ ਗਿਆ, ਇਹਦੇ ਵਿੱਚ ਤੁਹਾਨੂੰ ਬਿਠਾਉਂਦੇ ਹਾਂ ਸਰ, ਹੱਡੀਆਂ ਨਾਲੋਂ ਮਾਸ ਅਲੱਗ ਹੋ ਜਾਣਾ। ਮਾਂ ਸਾਡੀਆਂ ਨਾਲੋਂ ਅਲੱਗ ਹੋ ਜਾਏਗਾ ਜਿਉਂਦਿਆਂ। ਭਾਈ ਦਿਆਲਾ ਜੀ, ਡਰ ਨਹੀਂ ਆਉਂਦਾ ਇਸ ਦੇਗ ਵੱਲ ਵੇਖ ਕੇ? ਤੁਹਾਡੇ ਗੁਰੂ ਜੀ ਪਿੰਜਰੇ ਵਿੱਚ ਕੈਦ ਨੇ, ਅਤੇ ਪਿੰਜਰਾ ਪਤਾ ਕਿੱਦਾਂ ਦਾ ਸੀ? ਨਾ ਗੁਰੂ ਸਾਹਿਬ ਖਲੋ ਸਕਦੇ ਸਨ, ਨਾ ਗੁਰੂ ਸਾਹਿਬ ਬਹਿ ਸਕਦੇ ਸਨ। ਕਿਸ ਬਦਲੇ? ਸੁੰਬਿਆਂ ਵਾਲਾ ਸੀ, ਤਿੱਖੀਆਂ ਛੁਰੀਆਂ ਵਾਲਾ ਸੀ। ਭਾਈ ਦਿਆਲਾ ਜੀ, ਤੁਹਾਡੇ ਗੁਰੂ ਪਾਤਸ਼ਾਹ ਨੇ, ਹੋ ਸਕਦਾ ਤੁਹਾਡੇ ਤਸੀਹੇ ਵੇਖ ਕੇ ਇਸਲਾਮ ਕਬੂਲ ਕਰ ਲੈਣ। ਭਾਈ ਦਿਆਲਾ ਜੀ ਨੇ ਜੋ ਜਵਾਬ ਦਿੱਤਾ ਉਹ ਲਾਜਵਾਬ ਸੀ। ਕਹਿਣ ਲੱਗੇ, ਭਲਿਆ ਤੂੰ ਸਾਡੇ ਗੁਰੂ ਬਾਰੇ ਕਹਿ ਰਿਹਾ, ਸਾਡਾ ਗੁਰੂ ਇਹ ਤਸੀਹੇ ਵੇਖ ਕੇ ਡਰ ਜਾਏਗਾ? ਤੁਸੀਂ ਹੈਰਾਨ ਹੋਵੋਗੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਅਦ 'ਚ ਸ਼ਹੀਦ ਕੀਤਾ ਗਿਆ, ਪਹਿਲਾਂ ਉਹਨਾਂ ਦੇ ਸਾਹਮਣੇ ਤਿੰਨ ਸਿੱਖ ਸ਼ਹੀਦ ਕੀਤੇ ਗਏ। ਭਾਈ ਦਿਆਲਾ ਜੀ ਨੇ ਕਿਹਾ, ਸੁਣ ਜਲਾਦ ਗੱਲ ਮੇਰੀ ਬਹਿ ਕੇ, ਕਦੀ ਕਿਸੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਹੈ, ਗਿਆਨ ਲਿਆ ਕਦੀ ਕਿਸੇ ਕੋਲੋਂ, ਕਦੀ ਕਿਸੇ ਪਾਠਸ਼ਾਲਾ ਵਿੱਚ ਗਿਆ? ਕਹਿੰਦਾ ਹਾਂ। ਕਹਿੰਦਾ ਵੇਖ, ਜਦੋਂ ਟੀਚਰ ਵਿਦਿਆਰਥੀ ਨੂੰ ਪੜ੍ਹਾਉਂਦਾ ਇੰਨਾ ਤਾਂ ਸਾਹਮਣੇ ਲਿਖਦਾ ਹੈ। ਤੁਸੀਂ ਵੇਖਿਆ ਪੁਰਾਣੇ ਸਮੇਂ 'ਚ ਫੱਟੀਆਂ ਹੁੰਦੀਆਂ ਸਨ, ਬੱਚੇ ਫੱਟੀਆਂ ਪੋਚ ਕੇ ਆਉਂਦੇ ਸਨ, ਉਹਦੇ 'ਤੇ ਅੱਖਰ ਪਾਉਂਦਾ ਸੀ ਟੀਚਰ, ਅੱਖਰ ਪਾਉਂਦਾ ਸੀ ਪੱਟੀ। ਹੁਣ ਜਿਹੜਾ ਗੁਰਬਾਣੀ 'ਚ ਊੜੇ ਅੱਖਰ ਤੋਂ ਕੀ ਸਿੱਖਿਆ ਮਿਲਦੀ ਹੈ, ਐੜੇ ਤੋਂ ਕੀ ਮਿਲਦੀ ਹੈ, ਗੱਗੇ ਤੋਂ ਕੀ ਮਿਲਦੀ ਹੈ, ਦੱਦੇ ਤੋਂ ਕੀ ਮਿਲਦੀ ਹੈ? ਕਹਿਣ ਲੱਗੇ, ਜਦੋਂ ਟੀਚਰ ਵਿਦਿਆਰਥੀ ਨੂੰ ਪੜ੍ਹਾਉਂਦਾ ਹੈ ਨਾ, ਤਾਂ ਉਹ ਪੱਟੀ 'ਤੇ ਲਿਖਦਾ ਹੈ, ਵਿਦਿਆਰਥੀ ਨੂੰ ਵਿਖਾਉਂਦਾ ਹੈ ਕਿ ਆ ਇਹਨੂੰ ਯਾਦ ਕਰ ਲੈ। 11 ਮਹੀਨੇ, 10 ਮਹੀਨੇ ਜੋ ਵਿਦਿਆਰਥੀ ਪੁੱਛਦਾ ਟੀਚਰ ਦੱਸਦਾ ਹੈ, ਜੋ ਵਿਦਿਆਰਥੀ ਪੁੱਛਦਾ ਟੀਚਰ ਦੱਸਦਾ। ਪਰ ਜਿੱਦਣ ਇਮਤਿਹਾਨ ਹੁੰਦਾ ਹੈ ਨਾ, ਤੁਸੀਂ ਵੇਖੋ ਕਿੰਨੇ ਬੱਚੇ ਇੱਥੇ ਇਮਤਿਹਾਨ ਦੇਣ ਵਾਲੇ ਬੈਠੇ ਹੋਣਗੇ, ਜਿਹੜੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ। 10-11 ਮਹੀਨੇ ਜੋ ਟੀਚਰ ਕੋਲੋਂ ਪੜ੍ਹਾਈ ਦੇ ਦੌਰਾਨ ਪੁੱਛੀ ਉਹ ਦੱਸਦਾ ਹੈ, ਪਰ ਜਿੱਦਣ ਇਮਤਿਹਾਨ ਹੋਵੇ, ਉਦਣ ਜੇ ਇਮਤਿਹਾਨ ਦਿੰਦਿਆਂ ਕਿਸੇ ਕੁਐਸਚਨ ਦਾ ਆਂਸਰ ਨਾ ਪਤਾ ਹੋਵੇ ਅਤੇ ਉੱਥੇ ਵਿੱਚ ਘੁੰਮ ਰਿਹਾ, ਟੀਚਰ ਨੂੰ ਕਹੀਏ ਜੀ ਦੱਸ ਦਿਓ ਮਾੜਾ ਜਿਹਾ, ਦੱਸਦਾ ਹੈ ਟੀਚਰ? ਮਦਦ ਕਰਦਾ ਭਾਵੇਂ ਰਿਸ਼ਤੇਦਾਰ ਵੀ ਬੈਠਾ ਹੋਵੇ, ਕਿਉਂਕਿ ਉੱਥੇ ਮਦਦ ਕਰਨਾ ਬੱਚੇ ਨਾਲ ਬੇਇਨਸਾਫੀ ਹੈ। ਉਹਨੂੰ ਉਹਦੇ ਵਾਸਤੇ ਰਾਹ ਖੋਲ੍ਹਣਾ ਹੈ ਕਿ ਅੱਜ ਇੱਕ ਸ਼ੁਰੂਆਤ ਹੈ ਨਕਲ ਮਾਰਨ ਦੀ, ਬਸ ਇਹ ਸ਼ੁਰੂਆਤ ਹੁੰਦੀ ਰਹਿਣੀ ਹੈ। ਉਸ ਬੱਚੇ ਦਾ ਰਾਹ ਖੋਲ੍ਹਤਾ, ਜੇ ਅੱਜ ਮੇਰੀ ਇਹਨੇ ਮਦਦ ਕੀਤੀ, ਕੱਲ੍ਹ ਨੂੰ ਕੋਈ ਇਹੋ ਜਿਹਾ ਹੋਰ ਲੱਭ ਜਾਏਗਾ, ਉਹਨੂੰ ਪੜ੍ਹਾਈ ਦੀ ਲੋੜ ਹੀ ਨਹੀਂ ਪੈਣੀ, ਸੁਰ 'ਤੇ ਜ਼ੋਰ ਦੇਣ ਦੀ ਲੋੜ ਹੀ ਨਹੀਂ। 11 ਮਹੀਨੇ ਜਿਹੜਾ ਸਟੂਡੈਂਟ ਮਿਹਨਤ ਨਾਲ ਪੜ੍ਹਦਾ, ਜਿੱਦਣ ਇਮਤਿਹਾਨ ਦਾ ਵਕਤ ਹੁੰਦਾ, ਜੇ ਕੋਈ ਕਿਸੇ ਕੁਐਸਚਨ ਦਾ ਆਂਸਰ ਨਾ ਲੱਭਦਾ ਹੋਵੇ ਅਤੇ ਵਿਦਿਆਰਥੀ ਟੀਚਰ ਨੂੰ ਪੁੱਛੇ ਵੀ, ਤਾਂ ਟੀਚਰ ਕਹਿੰਦਾ ਨਹੀਂ ਅੱਜ ਮੈਂ ਵੇਖਣਾ ਵਾਂ, ਅੱਜ ਪੁੱਤਰਾ ਤੈਨੂੰ ਦੱਸਣਾ ਨਹੀਂ, ਜੋ 11 ਮਹੀਨੇ ਤੈਨੂੰ ਦੱਸਿਆ ਹੈ ਅੱਜ ਉਹ ਲਿਖ ਜੋ ਤੂੰ ਆਪਣੀ ਜ਼ੁਬਾਨੀ ਕੰਠ ਕੀਤਾ ਹੈ। ਕਹਿਣ ਲੱਗੇ, ਕਾਜੀ ਧਿਆਨ ਨਾ ਵੇਖ, ਹੇ ਜਲਾਦ ਸਜ਼ਾ ਸੁਣਾਉਣ ਵਾਲਿਆ ਧਿਆਨ ਨਾ ਵੇਖ, ਇਹੋ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਟੀਚਰ ਨੇ, ਸਾਡੇ ਪ੍ਰਿੰਸੀਪਲ ਨੇ। ਤੂੰ ਮੈਨੂੰ ਕਹਿੰਦਾ ਦੇਗ ਵੱਲ, ਦੇਗ 'ਚੋਂ ਤੈਨੂੰ ਡਰ ਨਹੀਂ ਆਉਂਦਾ? ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਉਹਦੇ ਪਿੱਛੇ ਕਾਰਨ ਹੈ, ਇਹੋ ਹੀ ਦੇਗ ਹੈ, ਇਸੇ ਦੇਗ ਵਿੱਚ ਇੱਦਾਂ ਹੀ ਪਾਣੀ ਰਿੱਝਦਾ ਸੀ। ਪਰ ਧਰਤੀ ਦਿੱਲੀ ਦੀ ਨਹੀਂ ਸੀ, ਧਰਤੀ ਉਸ ਵਕਤ ਤੋਂ ਲਾਹੌਰ ਸੀ। ਉੱਥੇ ਬਹਿਣ ਵਾਲਾ ਮੈਂ ਨਹੀਂ ਸੀ, ਉੱਥੇ ਬਹਿਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਗੁਰੂ ਨਾਨਕ ਦੇ ਘਰ ਦੀ 5ਵੀਂ ਜੋ ਸੀ, 5ਵਾਂ ਸਰੀਰ ਸੀ। ਅਤੇ ਜਿਸ ਦਿਨ ਗੁਰੂ ਅਰਜਨ ਸਾਹਿਬ ਇਸ ਦੇਗ ਵਿੱਚ ਬੈਠੇ ਸਨ ਨਾ, ਲਾਹੌਰ ਦੀ ਧਰਤੀ 'ਤੇ, ਨਾਲ 5 ਸਿੱਖ ਗਏ ਸਨ, ਭਾਈ ਜੇਠਾ, ਭਾਈ ਪੈੜਾ, ਭਾਈ ਪੈਰਾਗਾ, ਭਾਈ ਵਿਧੀਆ ਅਤੇ ਭਾਈ ਲੰਗਾਹਾ। ਤਵਾਰੀ ਗਵਾ, ਜਿੱਦਣ ਗੁਰੂ ਅਰਜਨ ਸਾਹਿਬ ਨੂੰ 33 ਤਵੀ 'ਤੇ ਬਿਠਾਇਆ, ਕਿਸੇ ਸਿੱਖ ਨੂੰ ਨਹੀਂ ਬਿਠਾਇਆ। ਜਿੱਦਣ ਗੁਰੂ ਅਰਜਨ ਸਾਹਿਬ ਦੇ ਸੀਸ 'ਤੇ ਤੱਤਾ ਰੇਤਾ ਪਾਇਆ ਗਿਆ, ਕਿਸੇ ਸਿੱਖ ਦੇ ਸੀਸ 'ਤੇ ਤੱਤਾ ਰੇਤਾ ਨਹੀਂ ਪਾਇਆ ਗਿਆ ਉਸ ਦਿਨ। ਜਿੱਦਣ ਗੁਰੂ ਅਰਜਨ ਸਾਹਿਬ ਨੂੰ ਦੇਗ ਵਿੱਚ ਉਬਾਲਿਆ, ਕਿਸੇ ਸਿੱਖ ਨੂੰ ਨਹੀਂ ਉਬਾਲਿਆ ਗਿਆ, ਕਿਉਂਕਿ ਉਹ ਦਿਨ ਟੀਚਰ ਫੱਟੀ ਦੇ ਉੱਤੇ ਸਬਕ ਪਾ ਕੇ ਦਿਖਾ ਰਿਹਾ ਸੀ, ਬੱਚਿਓ ਵੇਖ ਲਓ, ਆਹ ਮੈਂ ਲੈਸਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ, ਇਹ ਸਬਕ ਆਪਣੇ ਮਨ ਦੀਆਂ ਪੱਟੀਆਂ 'ਤੇ ਚੰਗੀ ਤਰ੍ਹਾਂ ਲਿਖ ਲਓ, ਵਕਤ ਆਉਣਾ ਹੈ ਬੱਚਿਓ, ਇੱਕ ਸਮਾਂ ਆਏਗਾ, ਅੱਜ ਵਕਤ ਵੇਖੋ, ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦਾ ਘਰ ਅੱਜ 9ਵੇਂ ਜਾਮੇ 'ਚ ਸਾਹਮਣੇ ਬੈਠੇ, ਸਾਹਮਣੇ ਖਲੋਤੇ ਵੇਖਣਗੇ। ਅੱਜ ਦੇਗ ਉਹੋ ਹੀ ਹੈ, ਪਾਣੀ ਉਹੋ ਹੀ ਹੈ, ਬਹਿਣ ਵਾਲੇ ਗੁਰੂ ਨਾਨਕ ਦੇ ਘਰ ਗੁਰੂ ਅਰਜਨ ਸਾਹਿਬ ਨਹੀਂ, ਅੱਜ ਉਹਨਾਂ ਦੇ ਬੱਚੇ ਭਾਈ ਦਿਆਲਾ ਜੀ ਨੇ, ਅਤੇ ਅੱਜ ਜੇ ਭਾਈ ਦਿਆਲਾ ਡੋਲਦਾ ਹੈ ਤਾਂ ਗੁਰੂ ਨਾਨਕ ਦੇ ਘਰ ਨੇ ਕਹਿਣਾ, ਜਿਹੜਾ ਸਬਕ ਦਿੱਤਾ ਸੀ ਮੇਰੇ ਬੱਚਿਆਂ ਨੇ ਉਹ ਸਬਕ ਯਾਦ ਨਹੀਂ ਕੀਤਾ। ਅੱਜ ਦੇਗ ਵਿੱਚ ਬੈਠ ਕੇ ਅਸੀਂ ਇਸ ਪੂਰਨੇ ਪਾ ਜਾਵਾਂਗੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ 'ਚ ਸਾਨੂੰ ਲਿਖ ਕੇ ਦੇ ਕੇ ਗਏ, ਅਸੀਂ ਲਾਇਕ ਬੱਚਿਆਂ ਦੀ ਤਰ੍ਹਾਂ ਇੰਨਾ ਕੰਠ ਕਰ ਲਿਆ। ਅੱਜ ਵੇਖੋ ਆਪਣੇ ਸਾਹਮਣੇ ਖਲੋਤਿਆਂ ਨੂੰ, ਤੁਸੀਂ ਵੇਖੋਗੇ ਦੇਗ 'ਚ ਉਬਾਲਾ ਭਾਈ ਦਿਆਲਾ ਖਾਏਗਾ। ਸ਼ਾਇਦ ਉਹ ਭਲਿਆ ਮੈਂ ਡੋਲ ਜਾਂਦਾ ਜੇ ਇਸੇ ਦੇਗ ਵਿੱਚ ਮੈਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨਾਂ ਦਿਖਾਈ ਦਿੰਦੇ। ਮੈਂ ਵੇਖ ਰਿਹਾ, ਮੈਨੂੰ ਇੰਝ ਪ੍ਰਤੀਤ ਹੁੰਦਾ ਦੇਗ ਵਿੱਚ ਗੁਰੂ ਅਰਜਨ ਸਾਹਿਬ ਜੀ ਬੈਠੇ ਨੇ, ਲਾਹੌਰ ਦਾ ਸੀਨ ਮੇਰੇ ਸਾਹਮਣੇ ਆ ਰਿਹਾ ਹੈ। ਪੱਗਾਂ ਵਾਲਿਓ ਕੈਸੀ ਲੀਹ ਖਿੱਚੀ ਮੇਰੇ ਗੁਰੂ ਨਾਨਕ ਦੇ ਘਰ ਨੇ, ਦੇਗਾਂ 'ਚ ਉਬਾਲੇ ਖਾਧੇ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਬੰਦ ਬੰਦ ਕਟਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ। ਹੁਣ ਅਸੀਂ ਘਰੋਂ ਚੱਲ ਕੇ ਆਏ ਹਾਂ, ਸਾਡੇ ਸਾਹਮਣੇ ਕੋਈ ਬੈਰੀਅਰ ਨਹੀਂ, ਕੋਈ ਕੁਰਬਾਨੀ ਨਹੀਂ ਦੇਣੀ ਪਈ ਗੁਰੂ ਨਾਨਕ ਦੇ ਘਰ ਵਿੱਚ ਆਉਣ ਲਈ, ਪਰ ਸਾਡੇ ਆ ਬਜ਼ੁਰਗਾਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ ਗੁਰੂ ਨਾਨਕ ਜੀ ਤੁਹਾਡੇ ਘਰ ਤੱਕ ਪਹੁੰਚਣ ਲਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ, ਬੋਲੋ ਜੀ। ਅੱਜ ਉਹਨਾਂ ਦੀ ਨੇਕ ਕਮਾਈ ਦਾ ਧਿਆਨ ਤਰਕੇ ਸਾਡੇ ਹਿਰਦੇ 'ਚੋਂ ਸਤਿਕਾਰ ਨਾਲ ਨਿਕਲਦਾ, ਸਾਡੀ ਕਮਾਈ ਵੱਲ ਕਿਸੇ ਨੇ ਧਿਆਨ ਤਰਕੇ ਵਾਹਿਗੁਰੂ ਨਹੀਂ ਕਹਿਣਾ। ਉਹਨਾਂ ਦੀ ਕਮਾਈ ਨੇਕ ਸੀ, ਉਹਨਾਂ ਦੀ ਕਮਾਈ ਵਿੱਚ ਮਿਲਾਵਟ ਨਹੀਂ ਸੀ, ਸੋਚ ਪਵਿੱਤਰ ਸੀ ਉਹਨਾਂ ਦੀ। ਇਹੋ ਗੱਲ ਹੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਹੇ ਭਲੇ ਇਨਸਾਨ, ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੇ, ਨਾਮ ਨਾ ਸੁਣੇ ਡੋਰਾ। ਵਰਮੀ ਮਾਰਿਆ ਸੱਪ ਨਹੀਂ ਮਰੇਗਾ। ਇਸ ਮਨ ਦੇ ਵਿਕਾਰ ਕੱਢਣ ਲਈ ਸਤਿਗੁਰ ਦਾ ਗਿਆਨ ਲੈ। ਗੁਰੂ ਅਰਜਨ ਸਾਹਿਬ ਸ਼ਬਦ ਦੇ ਪਹਿਲੇ ਬੰਦ ਵਿੱਚ ਫਰਮਾਉਂਦੇ ਹਨ, ਬਾਹਰ ਧੋਏ, ਸਰੀਰ ਨੂੰ ਬਾਹਰੋਂ ਧੋਤਾ ਜਾ ਰਿਹਾ, ਵਰਮੀ ਨੂੰ ਬਾਹਰੋਂ ਸਾਫ ਕੀਤਾ ਜਾ ਰਿਹਾ, ਅੰਦਰੋਂ ਮਨ ਰੂਪੀ ਸੱਪ ਯਹਿਰ ਨਾ ਭਰਿਆ ਪਿਆ। ਬਾਹਰ ਧੋਏ ਅੰਤਰ ਮਨ ਮੈਲਾ, ਮਨ ਮੈਲਾ ਹੈ, ਸੱਪ ਯਹਿਰ ਨਾ ਭਰਿਆ ਪਿਆ ਮਨ, ਇਹ ਅੰਦਰੋਂ ਯਹਿਰ ਨਾਲ ਨੱਕਾ ਨੱਕ ਭਰਿਆ, ਇਹਦੀ ਯਹਿਰ ਸਤਿਗੁਰ ਦੇ ਗਿਆਨ ਨਾਲ ਨਿਕਲੇਗੀ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਣਾ, ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠਾਹੁਰ ਆਪਣੇ ਖੋਏ, ਅੰਦਰ ਮੈਲ ਹੈ ਬਾਹਰੋਂ ਤਨ ਧੁੱਤਾ ਜਾ ਰਿਹਾ ਹੈ, ਕਹਿੰਦੇ ਤੂੰ ਆਪਣਾ ਅੱਜ ਵੀ ਗਵਾ ਲਿਆ ਅਤੇ ਆਪਣਾ ਕੱਲ੍ਹ ਵੀ ਗਵਾ ਲਿਆ। ਦੋਏ ਠਾਹੁਰ ਆਪਣੇ ਖੋਏ, ਈਹਾਂ ਕਾਮ ਕ੍ਰੋਧ ਮੋਹ ਵਿਆਪ, ਸਿਹਾਰੀਆਂ ਲੱਗੀਆਂ ਹੋਈਆਂ ਨੇ ਕਾਮ ਵਿੱਚ, ਕ੍ਰੋਧ ਵਿੱਚ, ਮੋਹ ਵਿੱਚ। ਇਹ ਸਿਹਾਰੀ ਅਰਥ ਕਰ ਰਹੀ ਇਸ ਦਾ, ਕਾਮ ਵਿੱਚ ਗ੍ਰਸਤ ਹੈ, ਈ ਹਾਂ ਇੱਥੇ ਇਸ ਜਨਮ ਵਿੱਚ ਹੁਣ ਇਸ ਵਕਤ, ਈ ਹਾਂ ਕਾਮ ਕ੍ਰੋਧ ਮੋਹ ਵਿਆਪਿਆ ਆ ਗਏ। ਆਉਣ ਵਾਲੇ ਸਮੇਂ 'ਚ ਮੁਸ ਮੁਸ ਰੋਏ, ਰੋਂਦੇ ਉਹ ਨੇ ਜਿਹੜੇ ਇਹਨਾਂ 'ਚ ਫਸ ਜਾਂਦੇ ਨੇ, ਜਿਹੜੇ ਇਹਨਾਂ 'ਚ ਫਸਦੇ, ਰੋਣਾ ਪੱਲੇ ਉਹਨਾਂ ਦੇ ਪੈਂਦਾ। ਮਾਇਆ ਕੀ ਕਿਰਤ ਛੋਟ ਗਵਾਈ, ਸਾਨੂੰ ਕਿਹਾ ਜਾਂਦਾ ਕਈ ਵਾਰੀ ਮਾਇਆ ਤਿਆਗੋ। ਮਾਇਆ ਦੀ ਪਰਿਭਾਸ਼ਾ ਸਮਝਣਾ ਕੀ ਹੈ, ਜਿਹੜੀ ਚੀਜ਼ ਸਾਡੇ ਅਤੇ ਰੱਬ ਦੇ ਦਰਮਿਆਨ ਆਣ ਕੇ ਖੜੀ ਹੋ ਜਾਏ, ਜਿਹੜੀ ਰੱਬ ਭੁਲਾਵੇ ਮਾਇਆ ਹੈ। ਜੇ ਦੁਕਾਨ ਕਰਦਿਆਂ ਵੀ ਰੱਬ ਨਾ ਭੁੱਲੇ ਤਾਂ ਦੁਕਾਨ ਵੀ ਮਾਇਆ ਨਹੀਂ ਹੈ, ਕਾਰਖਾਨਾ ਚਲਾਉਂਦਿਆਂ ਰੱਬ ਨਾ ਭੁੱਲੇ ਤਾਂ ਕਾਰਖਾਨਾ ਵੀ ਮਾਇਆ ਨਹੀਂ ਹੈ, ਜੇ ਖੇਤੀਬਾੜੀ ਨੌਕਰੀ ਕਰਦਿਆਂ ਰੱਬ ਨਾ ਭੁੱਲੇ ਤਾਂ ਇਹ ਵੀ ਮਾਇਆ ਨਹੀਂ ਹੈ, ਮਾਫ ਕਰਨਾ ਜੇ ਸੇਵਾ ਕਰਦਿਆਂ ਵੀ ਰੱਬ ਭੁੱਲ ਜਾਏ ਤਾਂ ਇਹ ਵੀ ਮਾਇਆ ਹੈ, ਜੇ ਪਾਠ ਕਰਦਿਆਂ ਵੀ ਰੱਬ ਭੁੱਲ ਜਾਏ ਤਾਂ ਇਹ ਵੀ ਮਾਇਆ ਬਣ ਗਈ, ਕਿਉਂਕਿ ਜਿਹੜੀ ਚੀਜ਼ ਨੇ ਮੇਰੇ ਸਾਹਮਣੇ ਮੇਰੇ ਵਿੱਚੋਂ ਨਿਰੰਕਾਰ ਭੁਲਾ ਦਿੱਤਾ ਮੇਰੇ ਵਾਸਤੇ ਮਾਇਆ ਬਣ ਗਈ। ਕਬੀਰ ਮਾਇਆ ਤਜੀ ਤੋਂ ਕਿਆ ਹੁਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਬੈ ਕੋ ਖਾਏ। ਕਹਿੰਦੇ ਮਾਇਆ ਛੱਡ ਦਿੱਤੀ, ਘਰ ਛੱਡਤਾ, ਪਰ ਘਰ ਛੱਡਣ ਦਾ ਜਿਹੜਾ ਹੰਕਾਰ ਸੀ ਉਹ ਤਾਂ ਨਹੀਂ ਨਾ ਛੱਡਿਆ, ਜੀ ਹਉਮੈ ਵੀ ਮਾਇਆ ਹੈ। ਬਹੁ ਬਿਧ ਮਾਇਆ ਬਹੁ ਬਿਧ ਪੇਖੀ, ਕਾਗਦ ਕਲਮ ਸਿਆਣ ਭਲੇਖੀ। ਮਾਇਆ ਦੇ ਬੜੇ ਵੱਖਰੇ ਵੱਖਰੇ ਰੂਪ ਨੇ, ਬੜੇ ਬੜੇ ਵੱਖਰੇ ਰੂਪ ਦੇ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀ ਨੋ ਆਦੇਸ। ਬੜੇ ਰੂਪਾਂ 'ਚ ਆਈ, ਕਦੀ ਮਾਂ ਦੇ ਰੂਪ 'ਚ, ਕਦੀ ਪਤਨੀ ਦੇ ਰੂਪ 'ਚ, ਕਦੀ ਬੱਚਿਆਂ ਦੇ ਰੂਪ 'ਚ, ਕਦੀ ਪ੍ਰਭਤਾ ਦੇ ਰੂਪ 'ਚ, ਕਦੀ ਧਰਮ ਦੇ ਰੂਪ 'ਚ। ਪਰ ਕਮਾਲ ਦੀ ਗੱਲ ਹੈ, ਕਾਨੋ ਕਾਟੀ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈਦਾਰੀ, ਕਹੋ ਕਬੀਰ ਸੰਤਨ ਕੀ ਬੈਰਨਾ, ਤੀਨ ਲੋਕ ਕੀ ਪਿਆਰੀ। ਕਹਿੰਦੇ ਇਹਨੂੰ ਵੜ ਦਿੱਤਾ ਸੀ, ਸਮਝ ਆ ਗਈ ਸਾਨੂੰ, ਮਾਇਆ ਕੀ ਕਿਰਤ ਛੋੜ ਗਵਾਈ। ਇੱਥੇ ਮਾਇਆ ਦਾ ਅਰਥ ਹੈ ਪੈਸਾ ਕਮਾਉਣਾ, ਇਮਾਨਦਾਰੀ ਨਾਲ ਪੈਸਾ ਕਮਾਓ, ਬੱਚੇ ਪਾਲਿਓ, ਰੁਜ਼ਗਾਰ ਚੱਲੇ, ਬੱਚਿਆਂ ਨੂੰ ਚੰਗੀਆਂ ਸਕੂਲਾਂ ਯੂਨੀਵਰਸਿਟੀਆਂ 'ਚ ਪੜ੍ਹਾਓ, ਉਹਨਾਂ ਦੇ ਕਾਰੋਬਾਰ ਖੋਲ੍ਹ ਕੇ ਦਿਓ, ਇਹ ਜ਼ਿੰਮੇਵਾਰੀ ਹੈ। ਪਰ ਕੋਈ ਮਾਇਆ ਛੱਡ ਕੇ ਕਹੇ ਮੈਂ ਧਰਮੀ ਹਾਂ, ਪੈਸਾ ਕਮਾਉਣ ਦੀ ਕਿਰਤ ਛੱਡ ਕੇ ਕਹੇ ਮੈਂ ਧਰਮੀ ਹਾਂ, ਤਾਂ ਗੁਰੂ ਨਾਨਕ ਦੇ ਘਰ ਨੇ ਬੜਾ ਪਿਆਰਾ ਫੈਸਲਾ ਲਿਆ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਜਿਹਨੂੰ ਪੈਸਾ ਕਮਾਉਣਾ ਨਹੀਂ ਆਇਆ, ਕਹਿਣ ਲੱਗੇ ਉਹ ਰੱਬ ਦੀ ਭਗਤੀ ਵੀ ਨਹੀਂ ਕਮਾ ਸਕਦਾ। ਜਿਹਨੂੰ ਰੋਟੀ ਕਮਾਉਣੀ ਨਹੀਂ ਨਾ ਆਈ। ਪਰ ਇੱਥੇ ਕੀ ਹੋ ਰਿਹਾ, ਜਿਹੜਾ ਰੋਟੀ ਮੰਗ ਕੇ ਖਾ ਰਿਹਾ ਕਹਿੰਦੇ ਧਰਮੀ ਉਹ ਹੈ। ਗੁਰਪੀਰ ਸਦਾਏ ਮੰਗਣ ਜਾਏ, ਨਾਲੇ ਗੁਰੂ ਖਵਾ ਰਿਹਾ, ਨਾਲੇ ਪੀਰ ਖਵਾ ਰਿਹਾ, ਨਾਲੇ ਮੰਗ ਰਿਹਾ। ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ। ਫਿਰ ਬੇਨਤੀ ਕਰ ਦਵਾਂ ਇੱਥੇ, ਜੇ ਸੰਤ ਬ੍ਰਹਮ ਗਿਆਨੀ ਕਹਿਣਾ ਹੈ ਤਾਂ ਕਿਸੇ ਗ੍ਰਿਸਤੀ ਨੂੰ ਕਹੋ ਜਿਹੜਾ ਬੱਚਿਆਂ 'ਚ ਬੈਠਾ ਅਤੇ ਨਾਲੇ ਕਈਆਂ ਨੂੰ ਪਾਲ ਰਿਹਾ ਹੈ। ਸੰਤ ਬ੍ਰਹਮੀ ਗਿਆਨੀ ਕਹਿਣਾ ਅਤੇ ਉਹਨੂੰ ਕਿਹੜਾ ਪਰਿਵਾਰ 'ਚ ਬੈਠਾ ਹੈ, ਸਭ ਕੁਝ ਤਿਆਗ ਕੇ ਦੂਜਿਆਂ ਦੀ ਆਸ ਤੱਕ ਰਹੇ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਤਿਸ ਕਾ ਨਫ਼ਰ ਕਿੱਥੋਂ ਰੱਜ ਖਾਏ। ਜਿਹਦਾ ਸਾਹਿਬ ਆਪਣਾ ਹੀ ਨੰਗਾ ਅਤੇ ਭੁੱਖਾ, ਕੱਪੜਾ ਦੂਜੇ ਕੋ ਮੰਗ ਕੇ ਪਾ ਰਹੇ ਹੈ, ਰੋਟੀ ਕਿਸੇ ਕੋ ਮੰਗ ਕੇ ਖਾ ਰਹੇ ਹੈ, ਉਹ ਸਾਹਿਬ ਥੋੜ੍ਹਾ ਹੋ ਸਕਦਾ। ਸਾਹਿਬ ਕੋਲੋਂ ਤਾਂ ਲੋਕੀ ਮੰਗਦੇ ਨੇ ਆਣ ਕੇ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਉਹ ਭਗਤੀ ਦੀ ਸਾਰ ਨਹੀਂ ਜਾਣ ਸਕਦਾ ਜਿਹਨੂੰ ਆਪਣੀ ਸਰੀਰ ਦੀ ਲੋੜਾਂ ਪੂਰੀਆਂ ਕਰਨ ਵਾਸਤੇ ਧਨ ਕਮਾਉਣਾ ਵੀ ਨਹੀਂ ਆਇਆ। ਹੁਣ ਤੁਸੀਂ ਫੈਸਲਾ ਕਰ ਲਓ, ਇੱਥੇ ਭਗਤੀ ਕੌਣ ਕਰ ਰਿਹਾ ਹੈ? ਜਿਹੜਾ ਆਪਣੇ ਲਈ ਰੋਟੀ ਨਹੀਂ ਕਮਾ ਰਿਹਾ, ਸਗੋਂ ਦੂਜੇ 'ਤੇ ਆਸ ਰੱਖ ਰਿਹਾ ਕਿ ਰੋਟੀ ਕੋਈ ਦੇ ਜਾਏ ਮੈਨੂੰ, ਕੋਈ ਮੈਨੂੰ ਰੋਟੀ ਦੇ ਜਾਏ, ਮੈਂ ਧਰਮੀ ਹਾਂ। ਤਾਂ ਹੀ ਤਾਂ ਗ੍ਰਿਸਤੀ ਨੂੰ ਧਰਮੀ ਆਖਿਆ ਸੀ, ਗ੍ਰਿਸਤੀ ਧਰਮੀ ਹੈ। ਪਲਟਾ ਬਦਲਤਾ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਗ੍ਰਿਸਤ ਨੂੰ ਤਿਆਗਣ ਵਾਲਾ ਧਰਮੀ ਸੀ, ਗੁਰੂ ਨਾਨਕ ਨੇ ਆਖਿਆ ਨਹੀਂ ਗ੍ਰਿਸਤੀ ਧਰਮੀ ਹੈ, ਜਿਹਦੀ ਕੀਤੀ ਹੋਈ ਕਿਰਤ ਕਮਾਈ ਨਾਲ ਸੰਸਾਰ ਚੱਲ ਰਿਹਾ, ਦੁਨੀਆ ਰੋਟੀ ਖਾ ਰਹੀ ਹੈ। ਖੈਰ ਸਮਾਂ ਨਹੀਂ, ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਵੇਦ ਸ਼ਸਤਰ ਕੋ ਤਰਕਨ ਲਾਗਾ, ਇੱਥੇ ਵੇਦ ਸ਼ਸਤਰ ਦਾ ਅਰਥ ਹੈ ਧਰਮ ਗ੍ਰੰਥ, ਧਾਰਮਿਕ ਗ੍ਰੰਥ। ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਵੀ ਹੈ ਤਾਂ ਜੀਵਨ ਸਵਾਰ ਲਈ ਨਹੀਂ, ਤਰਕ ਵਿਤਰਕ ਲਈ। ਵੇਦ ਸ਼ਸਤਰ ਕੋ ਤਰਕਨ ਲਾਗਾ, ਤਤ ਯੋਗ ਮਿਲਾਪ, ਤਤ ਯੋਗ ਨਾ ਪਛਾਣੈ। ਉਹਨੂੰ ਤਤ ਯੋਗ ਦਾ ਨਹੀਂ ਪਤਾ ਲੱਗਾ, ਤਤ ਗੱਲ ਦਾ ਨਹੀਂ ਪਤਾ ਲੱਗਾ, ਤਤ ਵਾਲੀ ਗੁਰਮਤ ਦਾ ਨਹੀਂ ਪਤਾ ਲੱਗਾ। ਯੋਗ ਦਾ ਅਰਥ ਹੈ ਮਿਲਾਪ। ਇਹਦਾ ਸਮਝ ਕਦੋਂ ਆਈ? ਉੱਗਰ ਗਿਆ ਜੈਸੇ ਖੋਟਾ ਟਬੂਆ। ਹੁਣ ਕੋਈ ਮਲੰਮੇ ਦੀ ਝਾਲ ਪਾ ਕੇ ਆਪਣੇ ਹੱਥ ਵਿੱਚ ਕੜਾ ਪਾਈ ਫਿਰੇ ਅਤੇ ਲੋਕਾਂ ਨੂੰ ਕਹੇ ਮੈਂ ਗਹਿਣਾ ਪਾਇਆ ਅਸਲੀ, ਅਤੇ ਉਹ ਲੈ ਜੇ ਕੋਈ ਸੁਨਿਆਰੇ ਵੀਰ ਦੇ ਕੋਲੋਂ ਅਤੇ ਮਿੰਟਾਂ 'ਚ ਦੱਸ ਦੇਵੇਗਾ ਅਤੇ ਨਕਲੀ ਹੈ। ਆਮ ਬੰਦਾ ਤਾਂ ਅਸਲੀ ਸਮਝ ਲਵੇਗਾ ਨਾ। ਆਹ ਪਿਛਲੇ ਦਿਨ ਕੀ ਹੋਇਆ, ਇੱਕ ਮਾਤਾ ਵੀ ਨਹੀਂ ਕਹਿ ਸਕਦੇ, ਜ਼ਿਆਦਾ ਨਹੀਂ ਸੀ ਮੇਰੀ ਭੈਣ ਦੀ ਉਮਰ, ਕਿਤੇ ਮੱਸਿਆ ਗਈ, ਉਹਦੀ ਚੈਨੀ ਲਾ ਕੇ ਚੋਰ ਲੈ ਗਏ, ਸੋਨੇ ਦੀ ਚੈਨੀ ਲਾ ਕੇ ਲੈ ਗਏ, ਜ਼ਬਰਦਸਤੀ ਮੁੰਦਰੀਆਂ ਲਵਾ ਲਈਆਂ। ਜਦੋਂ ਸੁਨਿਆਰੇ ਦੀ ਦੁਕਾਨ 'ਤੇ ਵੇਚਣ ਗਏ ਨਾ, ਉਹਨੇ ਆਖਿਆ ਇਹ ਤਾਂ ਸਾਰਾ ਹੀ ਮਾਲ 50 ਰੁਪਈਆਂ ਦਾ, 100 ਦਾ, ਇਹ ਤਾਂ ਮਲੰਮੇ ਦੀ ਝਾਲ ਫਿਰੀ ਗਏ, ਅਸਲੀ ਗਹਿਣਾ ਨਹੀਂ। ਉਹ ਅਗਲੇ ਦਿਨ ਪਤਾ ਹੈਗਾ ਸੀ ਉਹਨਾਂ ਨੂੰ ਬੀਬੀ ਕਿਹੜੇ ਪਰਿਵਾਰ ਦੀ ਹੈ, ਨਾਲੇ ਵਾਪਸ ਕਰਨ ਆਏ ਅਤੇ ਨਾਲੇ ਕਹਿਣ ਲੱਗੇ ਬੀਬੀ ਜੀ ਕਮ ਸੇ ਕਮ ਅਸਲੀ 'ਤੇ ਪਾਇਆ ਕਰੋ, ਵੀ ਅਸੀਂ ਇੰਨੀ ਮਿਹਨਤ ਨਾਲ ਚੋਰੀ ਕੀਤੀ, ਸਾਡੀ ਬੇਇੱਜ਼ਤੀ ਹੋ ਗਈ, ਮਾਲ ਸਾਰਾ 20 ਰੁਪਈਆਂ ਦਾ, ਤੁਸੀਂ 100 ਦਾ ਖਰੀਦ ਕੇ ਲਿਆਏ ਹੋਣੇ ਨੇ। ਚੋਰ ਨੂੰ ਵੀ ਗੁੱਸਾ ਚੜਿਆ, ਨਾਲੇ ਵਾਪਸ ਕਰ ਗਿਆ, ਨਾਲੇ ਕਹਿੰਦਾ ਅਸਲੀ ਪਾਇਆ ਕਰੋ। ਅਤੇ ਵੱਢ ਚੱਲੇ ਸੀ ਨਾ ਧੌਣ, ਵੀ ਅਸੀਂ ਕਹਿੰਦੇ ਨੇ ਕੀ ਜੱਬ ਹੈ, ਕੀ ਕਰ ਨੂੰ ਪਾਉਣਾ ਹੈ। ਕਈ ਵਾਰੀ ਕਈ ਨਕਲੀ ਚੈਨੀਆਂ ਨਾਲ ਹੀ ਧੌਣਾ ਵਢਾ ਪੈਂਦੀਆਂ ਨੇ ਮੇਰੀਆਂ ਭੈਣਾਂ। ਇਹ ਨਕਲੀ ਗਹਿਣਾ ਵੀ ਕਈ ਵਾਰੀ ਮੌਤ ਦਾ ਕਾਰਨ ਬਣ ਜਾਂਦਾ ਹੈ। ਉੱਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾ ਫਾਇਆ, ਅੰਤਰ ਜਾਮੀ ਸਭ ਕੁਛ ਜਾਣੈ। ਅੰਤਰ ਜਾਮੀ ਜਿਸਨੇ ਪੈਦਾ ਕੀਤਾ ਸਾਨੂੰ, ਉਹ ਸਭ ਕੁਝ ਜਾਣਦਾ ਹੈ। ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਹੁਣ ਜਿਵੇਂ ਸੁਨਿਆਰੇ ਵੀਰ ਦੇ ਕੋਲੋਂ ਕੋਈ ਨਹੀਂ ਛੁਪਿਆ ਹੁੰਦਾ ਵੀ ਇਹ ਗਹਿਣਾ ਤਾਂ ਨਕਲੀ ਪਾਇਆ ਇਹਨਾਂ ਨੇ, ਪਰ ਬਾਕੀ ਤਾਂ ਹੁੰਦਾ ਨਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਆ ਵਿਆਹ ਸ਼ਾਦੀ ਜਾਓ ਨਾ, ਕਈਆਂ ਕੋਲ ਤਾਂ ਹੁੰਦਾ, ਉਹ ਤਾਂ ਪਾ ਲੈਂਦੇ, ਕਈਆਂ ਕੋਲ ਪੈਸੇ ਨਹੀਂ ਹੁੰਦੇ, ਉਹ ਆਮ ਦੁਕਾਨ ਤੋਂ ਲੈ ਕੇ ਮੁੰਦਰੀ ਸੋਨੇ ਦੀ ਕੜਾ ਚੈਨੀ, ਅਤੇ ਉਹ ਫਿਰ ਜਦੋਂ ਪੈਲਸ ਵਿੱਚ ਰੋਟੀ ਖਾ ਰਹੇ ਹੁੰਦੇ ਆ ਨਾ, ਅਤੇ ਰਿਸ਼ਤੇਦਾਰਾਂ ਦਾ ਧਿਆਨ ਪੈ ਜਾਂਦਾ ਹਾਰ ਵੱਲ, ਮੁੰਦਰੀ ਵੱਲ, ਕੜੇ ਵੱਲ, ਤੂੰ ਸੜੀ ਜਾਣਗੇ ਰੋਟੀ ਥੋੜ੍ਹਾ ਲੰਘਦੀ ਉੱਥੇ, ਵੀ ਉੱਦਾਂ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ, ਮੁੰਦਰੀਆਂ 3-3 ਪਾਈਆਂ, 2-2 ਕੜੇ ਪਾਏ, ਹਾਰ ਪਾਏ, ਉਹਨਾਂ ਨੂੰ ਰੋਟੀ ਨਹੀਂ ਲੰਘ ਰਹੀ, ਉਹਨਾਂ ਨੂੰ ਇਹ ਥੋੜ੍ਹਾ ਪਤਾ ਵੀ ਸਾਰਾ 250-300 ਦਾ 500 ਦਾ ਮਾਲ ਹੋਏਗਾ ਸਾਰਾ ਹੀ ਇਹ। ਪਰ ਜੇ ਉੱਥੇ ਕੋਈ ਸੁਨਿਆਰਾ ਵੀਰ ਜਾਂਦਾ ਹੋਵੇ ਤਾਂ ਉਹਨਾਂ ਨੂੰ ਪੁੱਛ ਪਵੇ ਵੀ ਇਹ ਕਿੰਨਾ ਕੁ ਮਾਲ ਹੋਏਗਾ। ਸੁਨਿਆਰੇ ਵੀਰ ਨੇ ਕਹਿਣਾ ਖਾ ਲਾ ਰੋਟੀ, ਸਾਰਾ ਹੀ 300 ਦਾ ਮਾਲ ਹੈ। ਐਵੇਂ ਘਬਰਾ ਨਾ, ਤੂੰ ਤੂੰ ਹਾਰਨਾ ਹੈ, ਤੂੰ ਜ਼ਿਆਦਾ ਪਾ ਸਕਦਾ ਹੈ। ਗੁਰੂ ਸੁਨਿਆਰਾ ਹੈ, ਗੁਰੂ ਪਰਖਦਾ ਹੈ, ਗੁਰੂ ਜੌਹਰੀ ਹੈ, ਜਿਹਨੇ ਪਰਖ ਕੇ ਦੱਸਣਾ ਸਾਨੂੰ ਵੀ ਨਕਲੀ ਗਹਿਣਾ ਪਾਈ ਫਿਰਦਾ ਹੈ। ਅੰਤਰ ਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਅਖੀਰਲਾ ਬੰਦ ਕਹਿ ਕੇ ਖਿਮਾ ਮੰਗਾਂ ਤੁਹਾਡੇ ਕੋਲ, ਕੂੜ ਰਾੜੇ ਨੂੰ ਸਿਹਾਰੀ ਹੈ, ਝੂਠ ਵਿੱਚ ਫਸ ਗਏ। ਕਪਟ, ਕਪਟ ਕੀ ਹੁੰਦਾ ਹੈ? ਕਿਸੇ ਨਾਲ ਬੇਈਮਾਨੀ ਕਰਨੀ ਅਤੇ ਪਤਾ ਨਾ ਲੱਗਣ ਦੇਣਾ, ਭਰਾ ਭਰਾ ਨਾਲ ਵੀ ਕਰ ਸਕਦਾ ਹੈ ਕਪਟ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਬਹੁ ਪਰਪੰਚ, ਪਰਪੰਚ ਵਾਲ ਛਾਲ ਕਪਟ, ਆਪਣਾ ਧਨ ਲਿਆਉਣ ਦੀ ਮਨਾਈ ਨਹੀਂ, ਲਿਆ ਰੱਜ ਰੱਜ ਲਿਆ, ਆਪਣੇ ਬੱਚੇ ਨੂੰ ਬਰਗਰ ਪੇਸ਼ਟੀਆਂ ਖਵਾ, ਜੋ ਮਰਜ਼ੀ ਖਵਾ, ਪਰ ਪ੍ਰਪੰਚ ਕਰਕੇ ਨਾ ਲਿਆ। ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਨ ਲੁਟਾਵੇ। ਅਤੇ ਫਿਰ ਲੁਟਾਉਣ ਵਾਲਾ ਕਹਿੰਦਾ ਵੀ ਮੇਰੇ ਬੱਚੇ ਟੱਪ 'ਚ ਪਾਣੀ ਨਾ ਪਾਉਣ, ਟੱਪ 'ਚ ਵੀ ਨੋਟ ਹੀ ਪਏ ਹੋਣ ਨਹਾਉਣ ਵਾਲੇ 'ਚ, ਨੋਟਾਂ ਨਾਲ ਇਸ਼ਨਾਨ ਕਰਨ। ਲੁਟਾਵੇ ਇਹਨਾਂ ਦੇ ਉੱਤੋਂ ਦੀ ਲੁਟਾਵਾਂ ਮੈਂ, ਚੰਗੇ ਚੰਗੇ ਖਾਣ ਲਈ ਪਕਵਾਨ ਹੋਣ। ਬੜੇ ਅਰਸੇ ਹੈਗੇ ਨੇ ਜਿਹੜੇ ਦੂਜਿਆਂ ਦੇ ਬੱਚਿਆਂ ਦੀਆਂ ਤਨ ਦੀਆਂ ਵਰਦੀਆਂ ਵੇਚ ਕੇ ਆਪਣੇ ਬੱਚਿਆਂ ਦੀ ਵਧੀਆ ਪਕਵਾਨ ਲੈ ਕੇ ਆਉਂਦੇ ਨੇ। ਬਹੁਤ ਸੰਸਾਰ 'ਤੇ ਕੁਝ ਹੋ ਰਿਹਾ। ਖੈਰ, ਕੂੜ ਕਪਟ, ਕੂੜ ਵਿੱਚ, ਝੂਠ ਵਿੱਚ ਫਸ ਕੇ, ਕਪਟ ਵਿੱਚ ਫਸ ਕੇ, ਕੂੜ ਕਪਟ ਬੰਚ, ਠਗੀਜ ਕੇ ਠੱਗਿਆ ਜਾ ਰਿਹਾ। ਕੂੜ ਕਪਟ ਬੰਚ ਨੇਮਨਿਆਦਾ, ਨੇਮਨਿਆਦਾ ਦਾ ਅਰਥ ਕੀ ਹੈ? ਬੰਦਾ ਘਰ ਬਣਾਉਂਦਾ ਹੈ ਨਾ, ਉਹਦੀ ਬੇਸਮੈਂਟ ਵਿੱਚ, ਉਹਦੀਆਂ ਨੀਹਾਂ 'ਚ ਬਜਰੀ ਅਤੇ ਸਰੀਆ ਪਾਉਂਦਾ ਤਾਂ ਕਿ 4-5 ਮੰਜ਼ਲੀ ਬਿਲਡਿੰਗ ਉਸਾਰ ਸਕਾਂ। ਭਾਗਾਂ ਵਾਲੇ ਉਹ ਮਿੱਟੀ ਦੇ ਨਾਲ ਇੱਟਾਂ ਲਾ ਕੇ ਜ਼ਮੀਨ 'ਚ, ਉੱਤੇ ਲੈਂਟਰ ਨਹੀਂ ਪਾਇਆ ਜਾ ਸਕਦਾ, ਪਾਇਆ ਜਾ ਸਕਦਾ? ਜ਼ਮੀਨ ਜਿਹੜੀ ਨੀਹਾਂ ਭਰਨੀਆਂ ਉਹ ਕੱਚੀ ਇੱਟਾਂ ਦੀਆਂ ਹੋਣ, ਗਾਰੇ ਨਾਲ ਹੋਣ, ਮਿੱਟੀ ਨਾਲ, ਉੱਤੇ ਲੈਂਟਰ ਨਹੀਂ ਪਾਇਆ ਜਾ ਸਕਦਾ। ਪਰ ਸਤਿਗੁਰੂ ਜੀ ਕਹਿੰਦੇ, ਹੇ ਸੱਚ ਦੀ ਇਮਾਰਤ ਉਸਾਰਨ ਵਾਲਿਆ, ਤੇਰੀਆਂ ਨੀਹਾਂ 'ਚ ਕੂੜ ਭਰਿਆ ਹੀ, ਕਪਟ ਭਰਿਆ ਹੀ, ਨੇਮਨਿਆਦਾ, ਇਹਦੀ ਮਨਿਆਦ ਹੀ ਕੋਈ ਨਹੀਂ, ਤੂੰ ਬਿਲਡਿੰਗ 'ਤੇ ਬਣਾਉਣਾ। ਅਤੇ ਬਣਾਉਣ ਵਾਲਾ ਕਹਿੰਦਾ, ਮੈਂ ਦਾਅਵੇ ਨਾ ਕਹਿੰਦਾ 100 ਸਾਲ ਇਹਨੂੰ ਕੁਝ ਨਹੀਂ ਹੋਏਗਾ, ਪਰ ਇਸ ਬਿਲਡਿੰਗ ਦੀ ਕੋਈ ਮਨਿਆਦ ਨਹੀਂ, ਕਿਉਂਕਿ ਇਹ ਤੂੰ ਬਣਾ ਰਿਹਾ ਹੈ, ਝੂਠ ਦੀ ਬਣਾ ਰਿਹਾ ਹੈ, ਫਰੇਬੀ ਦੀ, ਠੱਗੀ ਦੀ। ਕੂੜ ਕਪਟ ਬੰਚ ਨੇਮਨਿਆਦਾ, ਬਿਨਸ ਗਿਆ ਤਤਕਾਲੇ। ਅਖੀਰਲਾ ਤੱਤ ਸਤਿਗੁਰੂ ਜੀ ਕਹਿੰਦੇ, ਸੱਤ 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 3 ਵਾਰ ਕਿਹਾ, ਜੋ ਮੈਂ ਕਹਿ ਰਿਹਾ ਉਹ ਸੱਚ ਹੈ, ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਕੌਣ? ਗੁਰੂ ਅਰਜਨ ਸਾਹਿਬ ਜੀ। ਸੱਤ 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 ਨਾਨਕ ਕਹਿਆ, ਨਾਨਕ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਗੱਲ ਕਹੀ, ਆਪਣੇ ਹਿਰਦੇ ਦੇਖ, ਆਪਣੇ ਹਿਰਦੇ ਦੇਖ, ਸੰਭਾਲੇ ਹਿਰਦੇ 'ਚ ਵੇਖ ਕੇ ਸੰਭਾਲ, ਇਹਨੂੰ ਬਾਹਰ ਨਹੀਂ ਅੰਦਰ ਹੈ, ਹਿਰਦੇ 'ਚ ਵੇਖ, ਤੇਰੇ ਅੰਦਰ ਹੈ ਮਾਲਕ, ਜਿਹਨੇ ਤੈਨੂੰ ਬਣਾਇਆ ਹੈ ਨਾ ਉਹ ਤੇਰੇ ਅੰਦਰ ਬੈਠਾ ਹੈ। ਸਵੈ ਪੜਚੋਲ ਕਰ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਉਹ ਜੋਤ ਕਿਵੇਂ ਪ੍ਰਗਟ ਹੋਏਗੀ? ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਦਿੱਤੀ ਹੋਈ ਸਿੱਖਿਆ ਨਾਲ ਜੋਤ ਪ੍ਰਗਟ ਹੋ ਜਾਏਗੀ, ਸਾਰਿਆਂ 'ਚ ਮਾਲਕ ਦਿਸ ਪਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਜਿੰਨਾ ਕਰੀਏ ਉਨਾ ਥੋੜ੍ਹਾ ਹੈ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਦੂਰਾਂ ਨੇੜਿਆਂ ਤੋਂ ਆਈ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਲਗਾਤਾਰ 7 ਦਿਨ ਸਤਿਗੁਰੂ ਦੀ ਗੋਦ ਵਿੱਚ ਸ਼ਾਮਾਂ ਨੂੰ ਆਪਣੇ ਸੰਸਾਰ ਦੇ ਰੁਝੇਵੇਂ ਤਿਆਗ ਕੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸ਼੍ਰਵਣ ਕੀਤੀਆਂ ਹਨ। ਅੱਜ ਤੱਕ ਦੀਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਮੇਰੀਆਂ, ਬਚਨ ਚੰਗੇ ਲੱਗੇ ਹੋਣ ਤਾਂ ਮੇਰੇ ਨਾਲ ਸਮਝ ਲੈਣਾ, ਮੇਰੇ ਸਤਿਗੁਰੂ ਜੀ ਦੇ ਸਮਝ ਕੇ ਹਿਰਦੇ ਵਿੱਚ ਵਸਾ ਲੈਣਾ, ਸਤਿਗੁਰੂ ਜੀ ਦਾ ਸ਼ੁਕਰਾਨਾ ਹੈ। ਆਓ ਭਾਗਾਂ ਵਾਲਿਓ, ਅਖੀਰ ਵਿੱਚ ਫਿਰ ਸਤਿਗੁਰ ਦੇ ਚਰਨਾਂ ਅਰਦਾਸ ਹੈ, ਬਾਣੀ ਪੜ੍ਹਦਿਆਂ, ਬਾਣੀ ਸੁਣਦਿਆਂ, ਵਿਚਾਰਦਿਆਂ, ਗਾਉਂਦਿਆਂ ਸਾਡੇ ਜੀਵਨ ਵਿੱਚ ਬਾਣੀ ਵਸ ਜਾਏ, ਗੁਰਬਾਣੀ ਬਣੀਏ, ਸਿੱਖ ਦਾ ਜੀਵਨ ਗੁਰਬਾਣੀ ਬਣ ਜਾਏ, ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਆਪਾਂ ਸਾਰਿਆਂ ਨੇ ਕਰਨੀ ਹੈ। ਭੁੱਲਾਂ ਚੁੱਕਾਂ ਮਾਫ਼, ਗੁਰੂ ਅੱਗੇ ਅਰਦਾਸ ਕਰੀਓ, ਜੋ ਕਹਿੰਦੇ ਹਾਂ ਸੁਣਦੇ ਹਾਂ ਉਸ ਅਨੁਸਾਰ ਸਾਡਾ ਸਾਰਿਆਂ ਦਾ ਜੀਵਨ ਬਣ ਜਾਏ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।